ਕਿ ਇਹ ਬਹੁਤ ਮਿੱਠਾ ਬੋਲਦਾ ਹੈ ਪਰ ਉਹ ਮਿੱਠਾ ਬੋਲਣ ਵਾਲਾ ਨੁਕਸਾਨਦਾਇਕ ਹੈ। ਉਹ ਮਿੱਠਾ ਬੋਲਦਾ ਇਸ ਕਰਕੇ ਬੜੀਆਂ ਆਵਾਜ਼ਾਂ ਜੀਆਂ ਕੱਢ ਕੇ ਬੋਲਣਗੇ ਕਈ ਮਿੱਠਾ। ਆਮ ਸਧਾਰਨ ਤੌਰ ਤੇ ਸੰਗਤ ਇਹੀ ਕਹਿੰਦੀ ਕਿ ਇਹ ਬੜਾ ਮਿੱਠਾ ਬੋਲਦਾ ਹੈ, ਪਰ ਉਹ ਇਸ ਕਰਕੇ ਮਿੱਠਾ ਬੋਲਦਾ ਹੈ ਕਿ ਉਹਦੇ ਅੰਦਰ ਇੱਕ ਪ੍ਰਯੋਜਨ ਹੈ ਕਿ ਪੈਸੇ ਰੁਪਈਏ ਇਕੱਠੇ ਕਰਨੇ ਨੇ ਉਹਨੇ। ਜਿਸ ਬੰਦੇ ਨੇ ਪੈਸੇ ਇਕੱਠੇ ਕਰਨੇ ਹੋਣਗੇ ਉਹ ਤਾਂ ਮਿੱਠਾ ਹੀ ਬੋਲੂਗਾ, ਪਰ ਉਹਦੀ ਮਿਠਾਸ ਅਤੇ ਜਿਹੜੀ ਨਾਮ ਦੀ ਮਿਠਾਸ ਹੈ ਇਹ ਵੱਖਰੇ ਵੱਖਰੀਆਂ ਨੇ। ਕਦੇ ਆਪਾਂ ਅਸਲੀ ਮਿਠਾਸ ਵਾਲੇ ਬਚਨ ਸੁਣ ਲਈਏ, ਉਹ ਹੋਰ ਚੀਜ਼ ਹੈ। ਜਿਵੇਂ ਬਚਨ ਫਰਮਾਇਆ ਹੈ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਉਹ ਜਿਹੜਾ ਮਿੱਠਾ ਬੋਲ ਬੋਲ ਤੁਹਾਨੂੰ ਸੁਣਾਉਂਦਾ ਹੈ ਕੋਈ ਵੀ, ਹੁਣ ਉਹਨੂੰ ਕਦੋਂ ਦੇਖਣਾ ਚਾਹੀਦਾ? ਉਹਨੂੰ ਥੋੜੇ ਜਿਹੇ ਪੈਸੇ ਘੱਟ ਦੇ ਦਿਓ, ਉਹ ਫਿਰ ਦੇਖੋ ਤੁਹਾਨੂੰ ਕਿਵੇਂ ਗਾਲਾਂ ਕੱਢਦਾ, ਬੁਰਾ ਭਲਾ ਕਹਿੰਦਾ, ਲੜਾਈ ਕਰਨ ਤੱਕ ਜਾਂਦਾ। ਬਈ ਤੂੰ ਤਾਂ ਬੜਾ ਮਿੱਠਾ ਬੋਲ ਰਿਹਾ ਸੀ, ਹੁਣ ਤੂੰ ਲੜਦਾ ਹੈ। ਇਹਦਾ ਮਤਲਬ ਤੇਰੇ ਅੰਦਰ ਮਨ ਦੇ ਵਿੱਚ ਮਿੱਠਾ ਨਹੀਂ ਸੀ, ਤੇਰੀ ਜ਼ੁਬਾਨ ਦੇ ਉੱਤੇ ਉੱਤੇ ਹੀ ਨਕਲੀ ਮਿੱਠਾ ਰੱਖਿਆ ਹੋਇਆ ਸੀ। ਇਸ ਕਰਕੇ ਕਹਿੰਦੇ ਨੇ ਇਹ ਜਿਹੜਾ ਹੈ ਬਾਹਰ ਮਿੱਠਾ ਬੋਲਣਾ ਲੋਕਾਂ ਨੂੰ ਠੱਗਣ ਵਾਸਤੇ, ਪਖੰਡ ਕਰਨਾ, ਹਿਰਦੈ ਛੁਰੀ ਸੰਧਿਆਨੀ ਪਰ ਦਰਦ ਹਿਰਨ ਕੀ ਬਾਨ। ਬਾਹਰ ਦਿਸੈ ਚਾਨਣਾ ਦਿਲ ਅੰਧਿਆਰੇ ਰਾਤ, ਬਾਹਰੋਂ ਗਿਆਨ ਦੀਆਂ ਗੱਲਾਂ ਕਰਨ ਕਰਕੇ ਗਿਆਨਵਾਨ ਤਾਂ ਮਾਲੂਮ ਹੁੰਦਾ, ਪਰ ਤੇਰੇ ਹਿਰਦੇ ਵਿੱਚ ਅਗਿਆਨ ਦੀ ਪ੍ਰਬਲਤਾ ਕਰਕੇ ਪਾਪਾਂ ਰੂਪੀ ਹਨੇਰੀ ਰਾਤ ਹੋ ਰਹੀ ਹੈ। ਭਾਵ ਜਿਹੜੀ ਅਗਿਆਨ ਦੀ ਪ੍ਰਬਲਤਾ ਕਰਕੇ ਤੂੰ ਪਾਪਾਂ ਨੂੰ ਕਰਦਾ ਹੈ। ਫਰੀਦਾ ਰੱਤੇ ਰੱਤ ਨਾ ਨਿਕਲੈ ਜੇ ਤਨ ਫੀਰੈ ਕੋਏ। ਫਰੀਦ ਜੀ ਕਥਨ ਕਰਦੇ ਨੇ ਖੁਦਾ ਦੀ ਪ੍ਰਾਪਤੀ ਵਾਸਤੇ ਇਤਨਾ ਤਪ ਕਰੇ ਕਿ ਜੇਕਰ ਕੋਈ ਸਰੀਰ ਨੂੰ ਪੀਰ ਵੀ ਦੇਵੇ ਤਾਂ ਰੱਤੀ ਭਰ ਵੀ ਰੱਤ ਨਾ ਨਿਕਲੇ, ਭਾਵ ਲਹੂ ਨਾ ਨਿਕਲੇ। ਕਿਉਂਕਿ ਜੋ ਤਨ ਰੱਤੇ ਰੱਬ ਸਿਓ ਤਿੰਨ ਤਨ ਰੱਤ ਨਾ ਹੋਏ। ਜਿਹੜੇ ਸਰੀਰ ਤੇ ਇਸ ਖੁਦਾ ਦੀ ਬੰਦਗੀ ਵਿੱਚ ਤਦਾਕਾਰ ਨੇ ਰੱਤੇ ਹੋਏ ਨੇ, ਤਿੰਨਾਂ ਦੇ ਤਨ ਵਿੱਚ ਲਹੂ ਨਹੀਂ ਹੁੰਦਾ। ਜਿਸ ਪ੍ਰਕਾਰ ਕਮੰਕਣ ਰਿਖੀ ਦੇ ਤਪ ਕਰਦਿਆਂ ਕਰਦਿਆਂ ਉਂਗਲ ਦੇ ਵਿੱਚ ਜਦੋਂ ਕੰਡਾ ਲੱਗਿਆ ਸੀ ਤਾਂ ਉਂਗਲ ਵਿੱਚੋਂ ਹਰੇ ਰੰਗ ਦਾ ਪਾਣੀ ਨਿਕਲਿਆ ਸੀ, ਇਹਨੂੰ ਬੜਾ ਹੰਕਾਰ ਹੋਇਆ, ਨੱਚਣ ਲੱਗ ਪਿਆ, ਸਾਰੀ ਸ੍ਰਿਸ਼ਟੀ ਨੱਚਣ ਲੱਗ ਪਈ। ਫਿਰ ਸ਼ਿਵਜੀ ਦੇ ਪਾਸ ਜਾ ਕੇ ਬੇਨਤੀ ਕੀਤੀ, ਸ਼ਿਵਜੀ ਨੇ ਇੱਕ ਰਿਸ਼ੀ ਦਾ ਰੂਪ ਧਾਰਨ ਕਰਕੇ ਇਹਨੂੰ ਦਰਸ਼ਨ ਦਿੱਤੇ। ਕਹਿਣ ਲੱਗੇ ਵੀ ਤੂੰ ਨੱਚ ਰਿਹਾ? ਕਹਿੰਦਾ ਦੇਖ ਮੇਰੀ ਭਗਤੀ ਕਿੰਨੀ ਹੈ, ਮੇਰੀ ਤਪੱਸਿਆ ਕਿੰਨੀ ਹੈ, ਮੇਰੇ ਇੱਕ ਸੂਲ ਵੱਜਿਆ ਦੇਖ, ਇਹਦੇ ਵਿੱਚੋਂ ਮੇਰੇ ਸਰੀਰ ਚੋਂ ਖੂਨ ਨਹੀਂ ਨਿਕਲਿਆ, ਪਾਣੀ ਨਿਕਲਿਆ, ਕਿੰਨੀ ਤਪੱਸਿਆ ਹੈ ਮੇਰੀ। ਸ਼ਿਵ ਜੀ ਨੇ ਉਸੇ ਵਕਤ ਇੱਕ ਕੰਡਾ ਜਿਹਾ ਮਾਰਿਆ ਆਪਣੀ ਉਂਗਲ ਵਿੱਚ, ਇਹਨੂੰ ਦਿਖਾ ਦਿੱਤਾ, ਉਂਗਲ ਦੇ ਵਿੱਚੋਂ ਸਵਾਹ ਕੱਢ ਕੇ ਦਿਖਾਈ। ਕਹਿੰਦਾ ਦੇਖ ਤੇਰੇ ਤਾਂ ਪਾਣੀ ਨਿਕਲਦਾ, ਮੇਰੇ ਸਵਾਹ ਨਿਕਲੀ ਹੈ, ਮੇਰਾ ਤਪ ਜ਼ਿਆਦਾ ਕਿ ਤੇਰਾ ਤਪ ਜ਼ਿਆਦਾ ਹੈ। ਇਸ ਤਰ੍ਹਾਂ ਹੁਣ ਇਹੀ ਬਚਨ ਇੱਥੇ ਕਹਿੰਦੇ ਨੇ ਕਿ ਸਰੀਰ ਦੇ ਵਿੱਚ ਉਹਦੇ ਭਗਤੀ ਵਾਲੇ ਦੇ ਫਿਰ ਖੂਨ ਨਹੀਂ ਹੁੰਦਾ। ਫਰੀਦ ਜੀ ਦੇ ਕਹਿਣ ਦਾ ਭਾਵ ਇਹ ਹੋਇਆ ਕਿ ਇਤਨਾ ਤਪ ਕਰੇ ਜੋ ਸਰੀਰ ਵਿੱਚ ਲਹੂ ਰਵੇ ਹੀ ਨਾ। ਇਹ ਗੱਲ ਸੁਣ ਕੇ ਸਿੱਖਾਂ ਨੇ ਬੇਨਤੀ ਕੀਤੀ, ਗਰੀਬ ਨਵਾਜ਼ ਜੀਓ ਕਿਰਪਾ ਕਰਕੇ ਦੱਸੋ ਕਿ ਫਰੀਦ ਜੀ ਦਾ ਇਹ ਕਹਿਣਾ ਠੀਕ ਹੈ ਜਾਂ ਨਹੀਂ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਇਹਦਾ ਉੱਤਰ ਤਾਂ ਭਾਈ ਤੀਸਰੇ ਪਾਤਸ਼ਾਹ ਨੇ ਦਿੱਤਾ ਹੈ। ਇਸ ਤਰ੍ਹਾਂ ਤੀਸਰੇ ਪਾਤਸ਼ਾਹ ਇਸ ਚੀਜ਼ ਨੂੰ ਖੋਲਦੇ ਨੇ, ਬਿਨਾਂ ਗੱਲ ਖੋਲਿਆਂ ਪਤਾ ਨਹੀਂ ਲੱਗਦਾ। ਮਹੱਲਾ ਤੀਜਾ, ਇਹੋ ਤਨ ਸਭੋ ਰੱਤ ਹੈ, ਰੱਤ ਬਿਨ ਤਨ ਨਾ ਹੋਏ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਫਰਮਾਉਂਦੇ ਨੇ ਇਹ ਸਰੀਰ ਸਾਰਾ ਜੋ ਹੈ ਲਹੂ ਦਾ ਬਣਿਆ ਹੋਇਆ, ਰੱਤ ਬਿਨ ਲਹੂ ਤੋਂ ਬਿਨਾਂ ਸਰੀਰ ਉਤਪੰਨ ਹੀ ਨਹੀਂ ਹੋ ਸਕਦਾ। ਜੋ ਸਹਿਰ ਅਤੇ ਆਪਣੇ ਤਿਤ ਤਨ ਲੋਭ ਰੱਤ ਨਾ ਹੋਏ। ਪਰ ਇਹ ਗੱਲ ਹੋ ਸਕਦੀ ਕਿ ਜਿਹੜੇ ਆਪਣੇ ਪਤੀ ਪਰਮਾਤਮਾ ਦੇ ਵਿੱਚ ਰੱਤੇ ਹੋਏ ਨੇ, ਤਦਾਕਾਰ ਹੋਏ ਹੋਏ ਨੇ, ਉਹਨਾਂ ਦੇ ਸਰੀਰ ਵਿੱਚ ਪਦਾਰਥਾਂ ਦੇ ਲੋਭ ਰੂਪੀ ਲਹੂ ਨਹੀਂ ਹੋ ਸਕਦਾ। ਹੁਣ ਸਤਿਗੁਰੂ ਨੇ ਇਹ ਸਪਸ਼ਟ ਕਰ ਦਿੱਤਾ, ਪਹਿਲਾਂ ਇਹ ਗੱਲ ਸਾਹਮਣੇ ਨਹੀਂ ਸੀ ਆਈ ਕਿ ਸਰੀਰ ਵਿੱਚ ਲਹੂ ਨਹੀਂ ਹੋਣਾ ਚਾਹੀਦਾ। ਨਹੀਂ, ਕਿਹੜਾ ਲਹੂ ਨਹੀਂ ਹੋਣਾ ਚਾਹੀਦਾ? ਲੋਭ ਰੂਪੀ ਲਹੂ ਨਹੀਂ ਹੋਣਾ ਚਾਹੀਦਾ ਭਗਤਾਂ ਦੇ ਸਰੀਰ 'ਚ। ਉਹ ਲੋਭ ਰੂਪੀ ਰਾਤ ਕਿਵੇਂ ਨਿਕਲ ਸਕਦਾ ਹੈ, ਜਾਂ ਰੱਤ ਉਹ ਕਿਵੇਂ ਨਿਕਲ ਸਕਦਾ ਸਰੀਰ ਦੇ ਵਿੱਚੋਂ? ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਰੱਤ ਇਸ ਤਰ੍ਹਾਂ ਨਿਕਲੇਗੀ, ਭੈ ਪਿਆ ਤਨ ਖੀਣ ਹੋਏ ਲੋਭ ਰੱਤ ਵਿੱਚੋਂ ਜਾਵੇ। ਵਾਹਿਗੁਰੂ ਦੇ ਭੈ ਪੈਣ ਕਰਕੇ ਤਨ ਖੀਣ ਸਰੀਰ ਕਿਰਸ ਹੋ ਜਾਂਦਾ, ਕਮਜ਼ੋਰ ਹੋ ਜਾਂਦਾ, ਇਸੇ ਸਬੱਬ ਕਰਕੇ ਸਰੀਰ ਵਿੱਚੋਂ ਲੋਭ ਰੂਪੀ ਲਹੂ ਬਾਹਰ ਨਿਕਲ ਜਾਂਦਾ। ਕਿਵੇਂ ਨਿਕਲ ਜਾਂਦਾ? ਕਹਿੰਦੇ ਜਿਉਂ ਬੈਸੰਤਰ ਧਾਂਤ ਸ਼ੁੱਧ ਹੋਏ ਤਿਉਂ ਹਰ ਕਾ ਭਉ ਦੁਰਮਤ ਮੈਲ ਗਵਾਏ। ਜਿਸ ਤਰ੍ਹਾਂ ਜਿਹੜੀ ਬੈਸੰਤਰ ਅਗਨੀ ਦੇ ਸੰਬੰਧ ਕਰਕੇ ਸੋਨਾ ਆਦਿਕ ਸਾਰੀਆਂ ਧਾਤਾਂ ਸ਼ੁੱਧ ਹੋ ਜਾਂਦੀਆਂ ਨੇ, ਇਸੇ ਪ੍ਰਕਾਰ ਹੀ ਹਰੀ ਪ੍ਰਭੂ ਦਾ ਜੋ ਭਉ ਹੈ, ਡਰ ਹੈ, ਉਹ ਦੁਰਮਤਤਾ ਰੂਪੀ ਮੈਲ ਨੂੰ ਗਵਾ ਦਿੰਦਾ। ਜਿਵੇਂ ਅਗਨੀ ਦੇ ਸਬੱਬ ਕਰਕੇ ਸੋਨਾ ਸ਼ੁੱਧ ਹੋ ਕੇ ਬਾਰਾਂ ਮੰਨੀਆਂ ਦਾ ਹੋ ਜਾਂਦਾ ਹੈ, ਤਿਵੇਂ ਹੀ ਪਰਮਾਤਮਾ ਦੇ ਡਰ ਰੂਪ ਅਗਨੀ ਕਰਕੇ ਵਿਸ਼ਿਆਂ ਰੂਪੀ ਮੈਲ ਦੇ ਅਭਾਵ ਹੋਣ ਕਰਕੇ ਇਹ ਜੀਵ ਬਾਰਾਂ ਬੰਦੀਆਂ ਦੇ ਸੋਨੇ ਵਾਂਗੂ ਸ਼ੁੱਧ ਹੋ ਜਾਂਦਾ ਹੈ। ਦਸ ਇੰਦਰੀਆਂ, ਮਨ, ਬੁੱਧੀ ਇਹ ਸਾਰੇ ਹੀ ਸ਼ੁੱਧ ਹੋ ਜਾਂਦੇ ਨੇ। ਨਾਨਕ ਤੇਜਨ ਸੋਹਣੇ ਜੇ ਰਤੇ ਹਰ ਰੰਗ ਲਾਏ। ਸਤਿਗੁਰੂ ਮਹਾਰਾਜ ਕਥਨ ਕਰਦੇ ਨੇ, ਜੋ ਰੰਗ ਲਾਏ, ਜੋ ਪ੍ਰੇਮ ਲਗਾ ਕੇ ਹਰੀ ਵਿੱਚ ਤਦਾਕਾਰ ਹੋਏ ਨੇ, ਉਹੀ ਪੁਰਸ਼ ਸੰਸਾਰ ਵਿੱਚ ਸੋਭਨੀਕ ਨੇ। ਇਹ ਸਲੋਕ ਰਾਮਕਲੀ ਦੀ ਪਹਿਲੀ ਵਾਰ ਦੇ ਵਿੱਚ 949 ਅੰਗ ਤੇ ਵੀ ਆਇਆ ਹੈ। ਤਾਂ ਇੱਕ ਦਿਨ ਫਰੀਦ ਜੀ ਕਿਤੇ ਜਾ ਰਹੇ ਸੀ ਕਿ ਰਸਤੇ ਵਿੱਚ ਇੱਕ ਛੱਪੜ ਤੇ ਹੰਸ ਨੂੰ ਪੰਜਾ ਮਾਰਦਿਆਂ ਦੇਖ ਕੇ ਕਹਿੰਦੇ, ਫਰੀਦਾ ਸੋਈ ਸਰਵਰ ਢੂੰਡ ਲਹਾ ਜਿੱਥੋਂ ਲੱਭੀ ਵੱਥ। ਫਰੀਦ ਜੀ ਕਹਿਣ ਲੱਗੇ, ਹੇ ਹੰਸ, ਉਸ ਮਾਨ ਸਰੋਵਰ ਨੂੰ ਲੱਭ ਲੈ ਜਿਸ ਮਾਨ ਸਰੋਵਰ ਚੋਂ ਤੇਰੀ ਖੁਰਾਕ ਭਾਵ ਮੋਤੀਆਂ ਰੂਪ ਵਸਤੂ ਲੱਭ ਪਵੇ। ਛੱਪੜ ਢੂੰਡੇ ਕਿਆ ਹੋਵੇ, ਚਿੱਕੜ ਡੁੱਬੇ ਹੱਥ। ਛੱਪੜਾਂ ਵਿੱਚੋਂ ਲੱਭਣ ਨਾਲ ਕੀ ਪ੍ਰਾਪਤ ਹੋਣਾ, ਸਗੋਂ ਚਿੱਕੜ ਵਿੱਚ ਹੀ ਹੱਥ ਡੁੱਬਣਾ। ਫਰੀਦ ਜੀ ਕਥਨ ਕਰਦੇ ਨੇ ਕਿ ਜੀਵ ਰੂਪੀ ਹੰਸ ਉਸ ਸਤਸੰਗਤ ਰੂਪੀ ਮਾਨ ਸਰੋਵਰ ਨੂੰ ਲੱਭ ਲੈਣਾ ਕਰ, ਜਿਸ ਸਤਸੰਗਤ ਰੂਪੀ ਮਾਨ ਸਰੋਵਰ ਵਿੱਚੋਂ ਆਤਮਿਕ ਵਸਤੂ ਮਿਲਦੀ ਹੈ। ਸਤਸੰਗਤ ਰੂਪੀ ਮਾਨ ਸਰੋਵਰ ਨੂੰ ਛੱਡ ਕੇ ਸੰਗਤ ਰੂਪੀ ਛੱਪੜੀ ਵਿੱਚੋਂ ਲੱਭਣ ਨਾਲ ਕੀ ਪ੍ਰਾਪਤ ਹੋਣਾ, ਸਗੋਂ ਅੰਤਕਰਨ ਰੂਪੀ ਹੱਥ ਪਦਾਰਥਾਂ ਰੂਪੀ ਚਿੱਕੜ ਨਾਲ ਹੀ ਡੁੱਬ ਜਾਣਾ। ਇਸ ਕਰਕੇ ਕਹਿੰਦੇ ਨੇ ਗੁਰਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ, ਹਰ ਰਸ ਚੋਗ ਚੁਗੈ ਪ੍ਰਭਾਵੈ, ਸਰਵਰ ਮੈਂ ਹੰਸ ਪ੍ਰਾਣ ਪਤ ਪਾਵੈ, ਕਿਆ ਬਗ ਬੱਕੜਾ ਛੱਪੜੀ ਨਹਾਏ, ਕੀਚੜ ਡੂਬੈ ਮੈਲ ਨ ਜਾਏ। ਇਹ ਜਗਿਆਸੂ ਰੂਪੀ ਹੰਸ, ਤੂੰ ਉਸ ਗੁਰੂ ਰੂਪ ਮਾਨ ਸਰੋਵਰ ਨੂੰ ਲੱਭ ਲੈ ਜਿਸ ਗੁਰੂ ਰੂਪ ਮਾਨ ਸਰੋਵਰ ਤੋਂ ਮੁਕਤੀ ਰੂਪੀ ਵਸਤੂ ਤੈਨੂੰ ਮਿਲ ਜਾਵੇ। ਛੱਪੜ ਢੁੰਡੈ, ਸਕਾਮੀ ਪੁਰਸ਼ਾਂ ਦੀ ਭਾਲ ਕਰਨ ਨਾਲ, ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰਨ ਨਾਲ ਕੀ ਲਾਭ ਹੋਣਾ, ਇਹਨਾਂ ਦੀ ਉਪਾਸ਼ਨਾ ਕਰਨ ਕਰਕੇ ਸਗੋਂ ਮਨ ਰੂਪੀ ਹੱਥ ਵਿਸ਼ਿਆਂ ਰੂਪੀ ਚਿੱਕੜ ਚ ਹੀ ਡੁੱਬਦਾ। ਫਰੀਦਾ ਨੰਢੀ ਕੰਤਾ ਰਾਵਿਓ ਵੱਡੀ ਥੀ ਮੁਈ ਆਸ। ਫਰੀਦੀ ਕਥਨ ਕਰਦੇ ਨੇ ਕਿ ਜੀਵ ਰੂਪ ਇਸਤਰੀ ਨੇ ਨੰਢੀ ਜਦੋਂ ਛੋਟੀ ਉਮਰ ਵਿੱਚ ਸੀ, ਉਦੋਂ ਭਜਨ ਸਿਮਰਨ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਦੇ ਆਨੰਦ ਨੂੰ ਮਾਣਿਆ ਹੀ ਨਹੀਂ, ਪਰ ਜਿਸ ਵੇਲੇ ਵੱਡੀ ਸੀ, ਬਿਰਧ ਹੋਈ ਤਾਂ ਨਿਸਫਲ ਹੀ ਮਰ ਗਈ ਐਵੇਂ ਖਾਮ ਖਾਂ। ਨੰਢੀ ਨੂੰ ਭਾਵ ਨਿਮਰਤਾ ਦੇ ਸਹਿਤ ਹੋ ਕੇ ਜੀਵ ਰੂਪ ਇਸਤਰੀ ਨੇ ਪਤੀ ਪਰਮਾਤਮਾ ਦੇ ਨਾਮਾਂ ਨੂੰ ਉਚਾਰ ਨਹੀਂ ਕੀਤਾ, ਪਰ ਵੱਡੀ ਸੀ ਹੰਕਾਰਨ ਹੋ ਕੇ ਨਿਸਫਲ ਹੀ ਮਰ ਗਈ। ਧਨ ਕੂ ਕਹਿੰਦੇ ਗੌਰ ਮੈਂ ਤੈ ਸਹਿਨਾ ਮਿਲੀ ਆਸ। ਮਰਨ ਤੋਂ ਮਗਰੋਂ ਇਹ ਜਿਹੜਾ ਧਨ ਹੈ, ਜੀਵ ਰੂਪੀ ਇਸਤਰੀ ਹੈ, ਗੌਰ ਦੇ ਵਿੱਚ ਕਬਰ ਦੇ ਵਿੱਚ ਪਈ ਹੋਈ ਕੂਕਾਂ ਮਾਰਦੀ ਹੈ ਕਿ ਹੇ ਪਤੀ ਪਰਮਾਤਮਾ, ਮੈਂ ਤੇਰੇ ਨਾਲ ਮਿਲੀ ਨਹੀਂ ਹਾਂ, ਮੇਰੇ ਬੜੇ ਖੋਟੇ ਭਾਗ ਨੇ, ਪਰ ਪਿੱਛੋਂ ਪਛਤਾਇਆ ਕੁਛ ਨਹੀਂ ਮਿਲਦਾ। ਹੁਣ ਪਛਤਾਇਆ ਕੀ ਹੋ ਸਕਦਾ ਹੈ? ਸੰਸਾਰਕ ਖੁਸ਼ੀਆਂ ਵਿੱਚ ਲੱਗੇ ਹੋਏ ਇੱਕ ਬਿਰਧ ਪੁਰਸ਼ ਨੂੰ ਦੇਖ ਕੇ ਕਹਿੰਦੇ ਨੇ, ਉਹ ਤੂੰ ਭਾਈ ਬੁੜਾ ਹੋ ਕੇ ਵੀ ਨੱਚੀ ਜਾ ਰਿਹਾ ਹੈ, ਬਹੁਤ ਸਾਰੀਆਂ ਗਲਤੀਆਂ ਕਰ ਰਿਹਾ, ਬੁੜਾ ਹੋ ਕੇ ਤੂੰ ਭਗਤੀ ਕਰਿਆ ਕਰ। ਉਹਨੂੰ ਸਮਝਾਉਂਦੇ ਨੇ ਜਿਹੜਾ ਬੁੜਾ ਹੋ ਕੇ ਪੁੱਠੇ ਕੰਮ ਕਰੇ। ਫਰੀਦਾ ਸਿਰ ਪਲਿਆ ਦਾੜੀ ਪਲੀ ਮੁੱਛਾਂ ਭੀ ਪਲੀਆਂ। ਫਰੀਦ ਜੀ ਕਥਨ ਕਰਦੇ ਨੇ, ਭਾਈ ਪਦਾਰਥਾਂ ਨੂੰ ਖਾ ਖਾ ਕੇ ਤੇਰਾ ਸਿਰ ਵੀ ਚਿੱਟਾ ਹੋ ਗਿਆ, ਦਾੜੀ ਵੀ ਚਿੱਟੀ ਹੋ ਗਈ ਹੈ, ਮੁੱਛਾਂ ਵੀ ਚਿੱਟੀਆਂ ਹੋ ਗਈਆਂ, ਦੇਖ ਤੇਰੇ ਸਰੀਰ ਤੇ ਅਤਿਅੰਤ ਬਿਰਧ ਅਵਸਥਾ ਆ ਚੁੱਕੀ ਹੈ। ਰੇ ਮਨ ਗਹਿਲੇ ਬਾਵਲੇ ਮਾਣ ਹੈ ਕਿਆ ਰਲੀਆਂ। ਹੇ ਵਾਹਿਗੁਰੂ ਤੋਂ ਭੁੱਲੇ ਹੋਏ ਝੱਲੇ ਮਨ, ਤੂੰ ਅਜੇ ਤੱਕ ਸੰਸਾਰਕ ਖੁਸ਼ੀਆਂ ਨੂੰ ਭੋਗ ਰਿਹਾ। ਫਰੀਦ ਜੀ ਦੀ ਇਹ ਗੱਲ ਸੁਣ ਕੇ ਉਸ ਬੁੱਢੇ ਨੇ ਕਿਹਾ ਕਿ ਅਜੇ ਕਾਫੀ ਦਿਨ ਜ਼ਿੰਦਗੀ ਦੇ ਬਾਕੀ ਨੇ, ਫਿਰ ਕਦੀ ਪਰਮਾਤਮਾ ਦਾ ਸਿਮਰਨ ਕਰ ਲਵਾਂਗੇ, ਹੁਣ ਮੇਰੇ ਪੋਤੇ ਦਾ ਵਿਆਹ, ਮੈਨੂੰ ਨੱਚ ਲੈਣ ਦੇ ਹੁਣ ਨਾ ਰੋਕ ਮੈਨੂੰ ਅੱਜ। ਫਰੀਦਾ ਕੋਠੇ ਤੁਕਣ ਕੇਤੜਾ ਫਿਰ ਨੀਂਦੜੀ ਨਿਵਾਰ। ਫਰੀਦ ਜੀ ਕਥਨ ਕਰਦੇ ਨੇ ਕਿ ਕੋਠੇ ਤੇ ਕਿੰਨਾ ਕੁ ਦੌੜਨਾ ਹੋ ਸਕਦਾ, ਦੱਸ। ਜੇ ਕੋਈ ਬੰਦਾ ਕਹੇ ਵੀ ਇਸ ਕੋਠੇ ਉੱਤੇ ਮੈਂ 5 ਕਿਲੋਮੀਟਰ ਦੌੜ ਲੂੰਗਾ, ਇਹ ਕੋਠਾ ਤਾਂ ਛੋਟਾ, ਇਹ ਤਾਂ ਹੁਣੇ ਝੱਟੀ ਮੁੱਕ ਜਾਣਾ ਦੌੜਿਆ। ਤੇ ਜੇ ਤੂੰ ਆਖੇ ਕਿ 10-20-50 ਕਦਮ ਦੌੜੇਗਾ, ਆਖਿਰ ਤਾਂ ਉਹਦਾ ਅੰਤ ਆ ਹੀ ਜਾਣਾ, ਇਸੇ ਪ੍ਰਕਾਰ ਇਸ ਸਰੀਰ ਦਾ ਅੰਤ ਆ ਜਾਣਾ, ਤੈਨੂੰ ਇਹਦਾ ਭਰੋਸਾ ਨਹੀਂ ਰੱਖਣਾ ਚਾਹੀਦਾ। ਇਸ ਤੋਂ ਜੈਸੇ ਵਸਤਰ ਦੇਹ ਉਡਾਨੇ ਦਿਨ ਦੋਏ ਚਾਰ ਪੋਰ ਆਹ, ਭੀਤ ਉਪਰੇ ਕੇਤਕ ਧਾਈ ਹੈ ਅੰਤ ਔਰ ਕੋ ਆਹ। ਅਖੀਰ ਨੂੰ ਕੰਧ ਉੱਤੇ ਕਿੰਨਾ ਕੁ ਦੌੜੋਂਗੇ, ਕੰਧ ਵੀ ਮੁੱਕ ਜਾਂਦੀ ਹੈ। ਜੈਸੇ ਅੰਬ ਕੁੰਡ ਕਲ ਰੱਖਿਓ ਪਰਤ ਸਿੰਧ ਗਲ ਜਾਹਾ, ਆਵਗ ਆ ਗਿਆ ਪਾਰ ਬ੍ਰਹਮ ਕੀ ਉੱਠ ਜਾਸੀ ਮੁਹਤ ਚਸਾਹ। ਇਸ ਲਈ ਤੈਨੂੰ ਚਾਹੀਦਾ ਕਿ ਪ੍ਰਤੱਖ ਜਿਹੜੀ ਨਿੰਦਰਾ ਨੂੰ ਨਿਵਾਰ ਕੇ ਪਰਮਾਤਮਾ ਦੇ ਨਾਮ ਨੂੰ ਜਪਣਾ ਕਰ। ਪਤੀ ਪਰਮਾਤਮਾ ਵੱਲੋਂ ਅਵਿਦਿਆ ਰੂਪੀ ਨੀਂਦ ਨੂੰ ਦੂਰ ਕਰ ਦੇ। ਜੋ ਦੇਹ ਲੱਦੇ ਗਾਣ ਵੇ ਗਏ ਵਿਲਾੜ ਵਿਲਾੜ, ਸੋ ਦੇਖ ਜੋ ਜ਼ਿੰਦਗੀ ਦੇ ਦਿਨ ਤੈਨੂੰ ਗਾਣ ਵੇ ਗਿਣਤੀ ਦੇ ਪ੍ਰਾਪਤ ਹੋਏ ਨੇ, ਲੱਦੇ ਨੇ ਜਿਹੜੇ ਤੈਨੂੰ ਪ੍ਰਾਪਤ ਹੋਏ ਨੇ, ਉਹ ਤੇਰੇ ਦਿਨ ਵਿਲਾੜ ਬਤੀਤ ਹੋ ਜਾਣ ਵਾਲੇ ਹੋ ਕੇ ਨਿਸਲ ਹੀ ਬਤੀਤ ਹੋ ਗਏ ਨੇ। ਉਹ ਦਿਨ ਇੱਧਰ ਉੱਧਰ ਵਿਲਾੜ ਵਿਲਾੜ ਖੜੇ ਖੜੋਤਿਆਂ ਹੀ ਨਿਸਲ ਖਲੋ ਕੇ ਬੈਠ ਬੈਠ ਕੇ ਗੱਲਾਂ ਕਰ ਕਰਕੇ ਬਤੀਤ ਕਰ ਛੱਡੇ ਨੇ। ਜ਼ਿੰਦਗੀ ਦੇ ਉਹ ਦਿਨ ਤੇਰੇ ਜੋ ਵਿਸ਼ੇਸ਼ ਕਰਕੇ ਲਾੜ ਲਾੜ ਸੀ, ਲਾੜ ਲਾੜ ਦੇ ਵਿੱਚ ਹੀ ਐਵੇਂ ਬਤੀਤ ਹੋ ਗਏ ਨੇ। ਕੀ ਕਹਿੰਦੇ ਨੇ, ਕਾਲ ਵਿਸਾਰ ਅਕਾਲ ਭਜਿਓ ਨਹੀਂ, ਏਕ ਬਿਨਾ ਸੋਈ ਕਾਲ ਹੀ ਖਾਵੈ, ਸਾਧ ਕਾ ਸੰਗ ਕੀਓ ਨਾ ਕਬੈ, ਜਮ ਕਿੰਕਰ ਤੇ ਕਹੋ ਕੌਣ ਛੁਡਾਵੈ, ਨੀਤ ਨਹੀਂ ਤੇਰੋ ਜੋਗਨ ਤੋਹੇ ਪੈ, ਤੋਹੇ ਤਿਆਗ ਕੇ ਜਿਉਂ ਉੱਠ ਜਾਵੈ, ਜੋਗੀ ਜਿਉਂ ਕੰਧ ਕਡਾਰ ਬਾਗੰਬਰ ਥਾਉਰ ਤਜੇ ਫਿਰ ਮੂਲ ਨਾ ਆਵੈ। ਕੋਈ ਪੁਰਸ਼ ਬੜੇ ਉਤਸ਼ਾਹ ਸਹਿਤ ਆਪਣੇ ਸੋਹਣੇ ਸੋਹਣੇ ਦਿਲ ਖਿੱਚ ਮੈਂ ਜੋ ਮਕਾਨ ਬਣਵਾ ਰਿਹਾ ਸੀ, ਪਰ ਭਜਨ ਸਿਮਰਨ ਕਰਦਾ ਨਹੀਂ। ਮਕਾਨ ਬਣ ਰਿਹਾ, ਮਿਸਤਰੀ ਕੰਮ ਕਰੀ ਜਾਂਦੇ ਨੇ, ਕੁਰਸੀ ਡਾ ਕੇ ਬੈਠੇ ਰਹਿੰਦੇ ਨੇ, ਇੱਧਰ ਨੂੰ ਕਰਦੇ ਆ ਕਰਦੇ ਐ ਕਰਦੇ। ਜੇ ਉੱਥੇ ਬੈਠੇ ਹੋ ਨਾਲ ਪਾਠ ਵੀ ਕਰੀ ਜਾਓ ਜਾਂ ਗੁਰਮੰਤਰ ਦਾ ਅੰਦਰ ਜਾਪ ਕਰੀ ਜਾਓ, ਉਹ ਤਾਂ ਹੋ ਗਿਆ ਵੀ ਭਜਨ ਪਾਠ ਵੀ ਕਰਦਾ। ਪਰ ਇਹ ਕਹਿੰਦਾ ਵੀ ਮਕਾਨ ਬਣ ਰਿਹਾ ਇਸੇ ਚ ਖੁਸ਼ ਹੈ, ਉਹ ਤੀਜੀ ਮੰਜ਼ਿਲ ਬਣ ਗਈ ਹੁਣ ਇੰਨੀਆਂ ਬਣ ਗਈਆਂ, ਇੱਧਰ ਚਿੱਤ ਬਿਰਤੀ ਜੋੜੀ ਬੈਠਾ ਇੱਕ ਬੰਦਾ, ਇੱਕ ਬੰਦੇ ਨੂੰ ਉਪਦੇਸ਼ ਦੇ ਕੇ ਸਾਰੀ ਦੁਨੀਆਂ ਨੂੰ ਵੀ ਉਪਦੇਸ਼ ਦੇ ਰਹੇ ਨੇ ਇਸ ਗੱਲ ਦਾ। ਫਰੀਦਾ ਕੋਠੇ ਮੰਡਪ ਮਾੜੀਆਂ ਏਤ ਨਾ ਲਾਏ ਚਿੱਤ। ਫਰੀਦ ਜੀ ਕਹਿੰਦੇ ਭਾਈ ਜਿਹੜੇ ਕੋਠੇ ਕੱਚੇ ਨੇ ਮਕਾਨ ਅਤੇ ਮੰਡਪ ਪੱਕੇ ਮਕਾਨ ਚੌੜੇ ਸਥਾਨ, ਮਾੜੀਆਂ ਜਿਹੜੀਆਂ ਹੁੰਦੀਆਂ ਨੇ ਦੁਸ਼ਾਸਨੀਆਂ ਚ ਸਾਸਨੀਆਂ, ਹੁਣ ਇਹਨਾਂ ਦੇ ਉਸਾਰਨ ਵਿੱਚ ਬੜੀ ਚਿੱਤ ਬਿਰਤੀ ਨੂੰ ਲਗਾਉਂਦਾ ਹੈ, ਬੈਠਦਾ ਹੈ ਕੋਲ ਹੋ ਕੇ। ਮਹੀਨਾ ਭਰ ਪੰਜ ਬਾਣੀਆਂ ਨੇ ਪੜੀਆਂ, ਕਹਿੰਦਾ ਕਿਉਂ? ਕਹਿੰਦਾ ਕਿਉਂਕਿ ਸਾਡਾ ਮਕਾਨ ਬਣਦਾ ਸੀ ਨਾ, ਮੈਨੂੰ ਭੱਜ ਦੌੜ ਬੜੀ ਰਹੀ, ਪੰਜ ਬਾਣੀਆਂ ਹੀ ਬੜੀਆਂ। ਸੁਖਮਨੀ ਸਾਹਿਬ ਦਾ ਕੀ ਪੜ੍ਹਨਾ ਸੀ, ਵਾਹਿਗੁਰੂ ਮੰਤਰ ਮੂਲ ਮੰਤਰ ਦਾ ਜਾਪ ਵੀ ਨਹੀਂ ਕੀਤਾ। ਇਸੇ ਕਰਕੇ ਹੁਣ ਉਹਨਾਂ ਨੂੰ ਪਤਾ ਸੀ ਕਿ ਸਾਰੇ ਬੰਦੇ ਇਹੋ ਜਿਹੇ ਹੁੰਦੇ ਨੇ, ਇਹਨਾਂ ਦਾ ਜਦੋਂ ਕੋਈ ਕੰਮ ਕਰਦੇ ਹੋਣ ਉਦੋਂ ਹੀ ਛੱਡ ਦੇਣਗੇ ਨਿਤਨੇਮ, ਉਸੇ ਟਾਈਮ ਹੀ ਕਹਿਣਗੇ ਹੁਣ ਛੱਡ ਦਿੰਦੇ ਬਸ, ਹੁਣ ਸਾਨੂੰ ਬੜਾ ਕੰਮ ਹੈ, ਇਹ ਤਾਂ ਕੰਮ ਪਏ ਹੀ ਰਹਿਣੇ ਨੇ। ਕੋਠੇ ਤੋਂ ਭਾਵ ਅਗਿਆਨੀ ਪੁਰਸ਼ਾਂ ਵਿੱਚ ਜਿਹੜੇ ਮੰਡਪ ਕੌਣ ਦੰਭੀ ਪੁਰਸ਼ਾਂ ਵਿੱਚ ਅਤੇ ਮਾੜੀਆਂ ਪਾਪੀ ਜਿਹੜੇ ਸਾਕਤ ਪੁਰਸ਼ਾਂ ਵਿੱਚ, ਤੂੰ ਆਪਣੀ ਚਿੱਤ ਬਿਰਤੀ ਨੂੰ ਨਾ ਲਾਇਆ ਕਰ, ਕਿਉਂਕਿ ਮਿੱਟੀ ਪਈ ਅਤੋਲ ਵੀ ਕੋਈ ਨਾ ਹੋਸੀ ਮਿੱਤ। ਜਿਸ ਵੇਲੇ ਮਰ ਜਾਣੇ ਤੇ ਤੇਰੇ ਉੱਪਰ ਅਤੋਲ ਵੀ ਬੇਹਿਸਾਬੀ ਮਿੱਟੀ ਪਈ ਤਾਂ ਤੇਰਾ ਕੋਈ ਮਿੱਤਰ ਨਹੀਂ ਹੋਣਾ ਇੱਥੇ, ਤੈਨੂੰ ਕਬਰ ਵਿੱਚ ਪਾ ਕੇ ਛੱਡ ਕੇ ਚਲੇ ਜਾਣਗੇ, ਹੁਣ ਭਾਈ ਇੱਥੇ ਹੀ ਸੌਂ ਜਾ, ਮਿੱਟੀ ਦੇ ਵਿੱਚ ਹੀ ਸੌਂ ਜਾ। ਸਰੀਰ ਜਿਹੜਾ ਸਰੀਰ ਹੈ ਸਾਡਾ, ਇਹਨੂੰ ਤਿਆਗਣ ਤੋਂ ਬਾਅਦ ਪ੍ਰਲੋਕ ਵਿੱਚ ਗਿਆ, ਜਿਸ ਵਕਤ ਤੇਰੇ ਉੱਪਰ ਜਮਾਂ ਦੀਆਂ ਲਾਹਨਤਾਂ ਰੂਪੀ ਅਤੋਲ ਵੀ ਮਿੱਟੀ ਪਈ ਤਾਂ ਤੇਰਾ ਉਸ ਵੇਲੇ ਕੋਈ ਸਹਾਇਕ ਨਹੀਂ ਹੋਣਾ। ਫਰੀਦਾ ਮੰਡਪ ਮਾਲ ਨਾ ਲਾਏ ਮਰਗ ਸਤਾਣੀ ਚਿੱਤ ਧਰ। ਫਰੀਦ ਜੀ ਕਥਨ ਕਰਦੇ, ਪੁਰਸ਼ਾ ਜਿਹੜਾ ਮੰਡਪ ਮੰਦਰਾਂ ਦੇ ਬਣਾਉਣ ਵਿੱਚ ਤੂੰ ਆਪਣੇ ਮਾਲ ਨੂੰ ਧਨ ਨੂੰ ਲਗਾਉਣਾ ਕਰ, ਇਹਨਾਂ ਨੂੰ ਨਾ ਲਾ ਇੱਥੇ, ਮਾਲ ਧਨ ਨੂੰ ਨਾ ਲਗਾਉਣਾ ਕਰ, ਕਿਉਂਕਿ ਮੰਡਪ ਜੋ ਪੱਕੇ ਮਕਾਨ ਨੇ, ਮਾਲ ਧਨ ਜੋ ਰੋਕੜ ਹੈ, ਮਾਲ ਹਾਥੀ ਘੋੜੇ ਆਦਿਕ ਵਿੱਚ ਆਪਣੇ ਮਨ ਨੂੰ ਨਾ ਲਗਾਉਣਾ ਕਰ। ਸਹਿਤ ਬਲ ਦੇ ਜੋ ਮੌਤ ਹੈ ਨਾ, ਸਤਾਣੀ ਤੋਂ ਭਾਵ ਸਹਿਤ ਤਾਣ ਦੇ ਬਲ ਦੇ, ਉਹਨੂੰ ਚਿੱਤ ਵਿੱਚ ਧਾਰਨਾ ਕਰ ਤੇ ਮੌਤ ਨੇ ਵੀ ਆਉਣਾ। ਸਾਈ ਜਾਏ ਸੰਭਾਲ ਜਿੱਥੇ ਹੀ ਤਾਂ ਵੰਜਣਾ, ਉਸ ਜਗ੍ਹਾ ਨੂੰ ਸੰਭਾਲਣਾ ਕਰ, ਅਰੇ ਅੰਤ ਨੂੰ ਪ੍ਰਲੋਕ ਜਗ੍ਹਾ ਵਿੱਚ ਤੈਨੇ ਵੰਜਣਾ ਚੱਲ ਕੇ ਜਾਣਾ ਹੈ, ਉਸ ਜਗ੍ਹਾ ਨੂੰ ਤੂੰ ਸੰਭਾਲਣਾ ਕਰ ਜਿਸ ਕਬਰ ਵਾਲੀ ਜਗ੍ਹਾ ਵਿੱਚ ਤੈਨੇ ਚੱਲਿਆ ਜਾਣਾ। ਫਰੀਦਾ ਜਿੰਨੀ ਕਮੀ ਨਾ ਹੈ ਗੁਣ ਤੇ ਕਮੜੇ ਵਿਸਾਰ। ਫਰੀਦ ਜੀ ਕਥਨ ਕਰਦੇ ਨੇ, ਜਿਨ੍ਹਾਂ ਕੰਮਾਂ ਵਿੱਚ ਕੋਈ ਲਾਭ ਦੀ ਪ੍ਰਾਪਤੀ ਹੀ ਨਹੀਂ, ਉਹ ਕੰਮਾਂ ਨੂੰ ਵਿਸਾਰ ਦੇ, ਸਦਕਾਰ ਕਰਦਾਈ ਕੋ ਨਯਾਦ ਬਕਾਰੇ ਤੋਂ ਗੋਇਆ ਬਕਰ ਕੇ ਬਾਜ਼ ਬਿਆਦ ਬਕਾਰੇ ਉਮਰ। ਕੀਤੇ ਕੰਮ ਹਜ਼ਾਰਾਂ ਜੱਗ ਵਿੱਚ, ਕੁਝ ਵੀ ਕੰਮ ਨਾ ਆਏ ਤੇਰੇ ਗੋਇਆ ਕਾਰ ਕਮਾ ਕੁਝ ਸੱਚੀ, ਜੋ ਦਰ ਸੱਚੇ ਥਾਂ ਪਈ ਮਤ ਸ਼ਰਮਿੰਦਾ ਥੀਵੀ ਸਾਈਂ ਦਾ ਦਰਬਾਰ। ਜਿਸ ਕਰਕੇ ਸਾਈਂ ਦੇ ਦਰਬਾਰ ਵਿੱਚ ਤੈਨੂੰ ਸ਼ਰਮਿੰਦਾ ਨਾ ਹੋਣਾ ਪਵੇ ਇਹੋ ਜਿਹਾ ਕੰਮ ਕਰ ਜਾ ਕੇ। ਹੁਣ ਇੱਕ ਸਮੇਂ ਤਪ ਕਰਦਿਆਂ ਕਰਦਿਆਂ ਫਰੀਦ ਜੀ ਨੂੰ ਕਈ ਸਾਲ ਗੁਜ਼ਰ ਗਏ। ਜਦੋਂ ਤਪ ਤੋਂ ਉੱਠ ਕੇ ਸ਼ਹਿਰ ਵੱਲ ਆ ਰਹੇ ਸੀ, ਰਸਤੇ ਵਿੱਚ ਵੇਖਿਆ ਕੋਈ ਪੁਰਸ਼ ਖਰਬੂਜੇ ਖਾ ਕੇ ਉਹਦੇ ਛਿਲਕੇ ਸੁੱਟ ਗਿਆ। ਭੁੱਖ ਦੇ ਸੰਤਾਪ ਕਰਕੇ ਫਰੀਦ ਜੀ ਉੱਥੇ ਬੈਠ ਕੇ ਉਹ ਛਿਲਕਾ ਖਾ ਰਹੇ। ਕਦੇ ਜ਼ਿੰਦਗੀ ਦੇਖੀ ਭਗਤਾਂ ਦੀ ਕੈਸੀ? ਵੈਰਾਗਮਈ ਜ਼ਿੰਦਗੀ ਸਾਰਿਆਂ ਨਾਲੋਂ ਜ਼ਿਆਦਾ ਭਗਤ ਫਰੀਦ ਦੀ ਹੈ। ਕਦੇ ਤਾਂ ਵਿਚਾਰੇ ਭੱਠੀ ਵਾਲੇ ਕੋਲ ਬੈਠ ਕੇ ਵੀ ਡੰਡਾ ਖਾ ਆਉਂਦੇ ਨੇ, ਇੱਕ ਇੱਕ ਦਾਣਾ ਚੁੱਕ ਕੇ ਖਾਧਾ, ਉੱਤੇ ਲੈਣ ਨੂੰ ਕੱਪੜਾ ਤੱਕ ਨਹੀਂ। ਅਤੇ ਹੁਣ ਛਿਲਕੇ ਜਿਹੜੇ ਸਿੱਟ ਗਿਆ ਕੋਈ ਜੂਠੇ ਉਹ ਖਾ ਰਹੇ ਨੇ। ਇਹ ਕਿਉਂ? ਕਿ ਉਹਨਾਂ ਕੋਲ ਰਿੱਧੀਆਂ ਸਿੱਧੀਆਂ ਨਹੀਂ ਸੀ, ਕਿ ਤਾਕਤ ਨਹੀਂ ਸੀ? ਨਹੀਂ, ਸਾਰਾ ਕੁਝ ਸੀ, ਪਰ ਭਗਤ ਫਰੀਦ ਪਰਮੇਸ਼ਰ ਦਾ ਭਾਣਾ ਮੰਨਦੇ ਸੀ। ਬਸ ਇਹੀ ਉਹਨਾਂ ਦੇ ਸਾਰਿਆਂ ਨਾਲ ਵੱਡੀ ਗੱਲ ਆਈ ਹੈ, ਉਹਨਾਂ ਨੇ ਵਾਹਿਗੁਰੂ ਦਾ ਭਾਣਾ ਮੰਨਿਆ, ਜੋ ਮੇਰੀ ਪਰਲਬਧ ਹੈ ਮੈਨੂੰ ਮਿਲ ਜਾਵੇਗੀ। ਅਸਲੀ ਫਕੀਰ ਫਕਰ ਸਾਈਂ ਭਗਤ ਫਰੀਦ ਹੋਏ ਨੇ। ਧੰਨ ਧੰਨ ਭਗਤ ਫਰੀਦ, ਜਿਨ੍ਹਾਂ ਦੇ ਸਲੋਕ ਸੁਣ ਕੇ ਬੈਰਾਗ ਆਉਂਦਾ ਹੈ ਮਨ ਨੂੰ। ਸੱਚੇ ਬੈਰਾਗੀ ਪੁਰਸ਼ਾਂ ਦੀ ਇਹ ਬਾਣੀ ਹੈ ਜੋ ਆਪਾਂ ਸ਼੍ਰਵਣ ਕਰ ਰਹੇ ਹਾਂ। ਸੰਸਾਰ ਦੇ ਲੋਕ ਅੱਧੇ ਕੁ ਬੈਰਾਗਿਕ ਹੋ ਜਾਂਦੇ ਨੇ, ਅੱਧੇ ਕੁ ਪਦਾਰਥਾਂ ਵੱਲ ਹੋ ਜਾਂਦੇ ਨੇ, ਪਰ ਭਗਤ ਫਰੀਦ ਤਾਂ ਪੂਰੇ ਬੈਰਾਗੀ ਨੇ। ਉਹ ਖਾ ਰਹੇ ਸਨ ਬੈਠੇ, ਜੋ ਇਤਨੇ ਨੂੰ ਜਿਸਨੇ ਖਰਬੂਜੇ ਖਾਧੇ ਉਹ ਵਾਪਸ ਆ ਕੇ ਫਰੀਦ ਜੀ ਤੋਂ ਪੁੱਛਦਾ, ਇੱਥੇ ਮੇਰਾ ਚਾਕੂ ਰਹਿ ਗਿਆ, ਮੈਨੂੰ ਦਿਓ। ਫਰੀਦ ਨੇ ਕਿਹਾ, ਤੇਰੇ ਚਾਕੂ ਦਾ ਤਾਂ ਮੈਨੂੰ ਕੋਈ ਪਤਾ ਨਹੀਂ। ਦੋ ਚਾਰ ਵਾਰ ਕਹਿਣ ਤੇ ਜਦ ਉਹ ਨਾ ਮਿਲਿਆ ਤਾਂ ਫਰੀਦ ਜੀ ਨੂੰ ਮਾਰਨ ਲੱਗ ਪਿਆ। ਗੁੱਸੇ ਚ ਆ ਕੇ ਉਹਨੇ ਫਰੀਦ ਜੀ ਦੀਆਂ ਮੁਸ਼ਕਾਂ ਬੰਨ ਦਿੱਤੀਆਂ, ਪਰ ਫਰੀਦ ਜੀ ਅੱਗਿਓਂ ਤਾਂ ਤਾਂ ਕਰਕੇ ਹੱਸਦੇ ਰਹੇ। ਦੇਵ ਨੇਤ ਨਾਲ ਉਹਦੇ ਮਨ ਵਿੱਚ ਭੈ ਪੈਦਾ ਹੋ ਗਿਆ ਕਿ ਮੈਂ ਫਕੀਰ ਨੂੰ ਦੁੱਖ ਦਿੱਤਾ, ਇਸ ਦਾ ਕਿਧਰੇ ਬਦਲਾ ਹੀ ਨਾ ਦੇਣਾ ਪੈ ਜਾਵੇ। ਉਸ ਵੇਲੇ ਪੈਰੀ ਪੈ ਕੇ ਮਾਫ਼ੀ ਮੰਗਣ ਲੱਗ ਪਿਆ। ਫਰੀਦ ਜੀ ਨੇ ਕਿਹਾ, ਤੂੰ ਕਿਉਂ ਮਾਫ਼ੀ ਮੰਗਦਾ? ਮੈਂ ਤਾਂ ਇਸ ਲਈ ਹੱਸਿਆ ਕਿ ਜੇਤੀਆਂ ਖੁਸ਼ੀਆਂ ਮਾਣੀਆਂ, ਚੇਤੇ ਲੱਗੇ ਰੋਗ ਛਿੱਲਾਂ ਕਾਰਨ ਮਾਰੀਆ, ਫਲ ਖਾਂਦੇ ਕਿਆ ਹੋ? ਉਹ ਮੈਂ ਤਾਂ ਛਿਲਕੇ ਖਾਂਦੇ, ਮੈਨੂੰ ਤੂੰ ਤਾਂ ਕੁੱਟਿਆ, ਮੁਸਕਾਂ ਬੰਨ ਦਿੱਤੀਆਂ ਨੇ। ਜਿਹਨੇ ਫਲ ਖਾਧਾ ਉਹਦਾ ਕੀ ਹਾਲ ਹੋਊਗਾ? ਤੈਨੂੰ ਕਿੰਨੀ ਕੁੱਟ ਪਊਗੀ ਫਿਰ? ਮੈਨੂੰ ਤਾਂ ਛਿਲਕੇ ਖਾਣ ਕਰਕੇ ਇੰਨੀ ਕੁੱਟ ਪਈ ਹੈ। ਫਰੀਦ ਜੀ ਦੇ ਬਚਨ ਸੁਣਦਿਆਂ ਸਾਰ ਉਹਦਾ ਮਨ ਦਰਬ ਗਿਆ ਤੇ ਬੇਨਤੀ ਕਰਕੇ ਫਰੀਦ ਜੀ ਨੂੰ ਆਪਣੇ ਘਰ ਲੈ ਗਿਆ। ਘਰ ਲਿਜਾ ਕੇ ਚੰਗੀ ਸੇਵਾ ਕੀਤੀ ਤਾਂ ਫਰੀਦ ਜੀ ਨੇ ਪ੍ਰਸੰਨ ਹੋ ਕੇ ਕਿਹਾ, ਭਾਈ ਫਰੀਦਾ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਹੇ ਭਰਾਂਦ, ਆਪਣੇ ਮਾਲਕ ਵਾਹਿਗੁਰੂ ਦੀ ਜੇ ਚਾਕਰੀ ਸੇਵਾ ਟਹਿਲ ਕਰਿਆ ਕਰ, ਮੈਨੂੰ ਪ੍ਰਭੂ ਦੀ ਪ੍ਰਾਪਤੀ ਨਹੀਂ ਹੋਣੀ, ਇਹ ਜੋ ਦਿਲ ਦੀ ਭ੍ਰਾਂਤੀ ਇਹਨੂੰ ਦੂਰ ਕਰ ਦੇ। ਸਾਡੇ ਦਿਲਾਂ ਵਿੱਚ ਵੀ ਭ੍ਰਾਂਤੀ ਹੈ ਕਿ ਸਾਨੂੰ ਰੱਬ ਨਹੀਂ ਮਿਲਣਾ। ਕਿਉਂ ਨਹੀਂ ਮਿਲਣਾ? ਕਹਿੰਦੇ ਤੁਹਾਨੂੰ ਵੀ ਮਿਲੂਗਾ, ਇਹ ਜਾਂ ਤੱਕ ਹੋ ਵੀ ਅੱਜ ਤੱਕ ਉਹ ਕਿਸੇ ਨੂੰ ਵੀ ਨਹੀਂ ਮਿਲਿਆ, ਫਿਰ ਤਾਂ ਆਪਾਂ ਵੀ ਢੇਰੀ ਢਾ ਦਈਏ। ਪਰਮਾਤਮਾ ਮਿਲਿਆ ਹੈ ਭਗਤਾਂ ਨੂੰ ਤੇ ਆਪਾਂ ਨੂੰ ਵੀ ਮਿਲੂਗਾ, ਆਪਾਂ ਵੀ ਲੱਗੇ ਰਹੀਏ ਉਸ ਪਾਸੇ। ਪਰ ਇੱਕ ਜ਼ਰੂਰ ਹੈ ਕਿ ਦਰਵੇਸ਼ਾਂ ਨੂੰ ਲੋੜ ਹੀ ਹੈ ਰੁੱਖਾਂ ਦੀ ਜੀਰਾਂਦ। ਰੱਬ ਦੇ ਦਰਵੇਸ਼ਾਂ ਫਕੀਰਾਂ ਨੂੰ ਚਾਹੀਦਾ ਹੈ ਕਿ ਰੁੱਖਾਂ ਦੀ ਬਿਰਛਾਂ ਦੀ ਨਿਆਈ ਸਹਾਰਾ ਕਰੇ। ਜਿਵੇਂ ਬਿਰਛ ਨੂੰ ਕੋਈ ਇੱਟ ਮਾਰੇ, ਕੋਈ ਢੇਮ ਮਾਰੇ, ਕੋਈ ਪੱਥਰ ਮਾਰੇ, ਚਾਹੇ ਕੋਈ ਪੱਤਾ ਜਾਂ ਡਾਲੀ ਤੋੜੇ, ਤਾਂ ਬਿਰਛ ਅੱਗੇ ਕੀ ਦਿੰਦਾ? ਫਲ ਦਿੰਦਾ। ਇਸੇ ਤਰ੍ਹਾਂ ਚਾਹੇ ਕੋਈ ਨਿੰਦਿਆ ਕਰੇ, ਚਾਹੇ ਕੋਈ ਦੁੱਖ ਦੇਵੇ, ਚਾਹੇ ਕੋਈ ਪਦਾਰਥ ਖੋ ਲਵੇ, ਚਾਹੇ ਕੋਈ ਮੁੱਕੇ ਮਾਰੇ, ਫਕੀਰਾਂ ਦਾ ਸੁਭਾਅ ਹੈ ਸਹਿਣਸ਼ੀਲਤਾ। ਰੱਬ ਦੇ ਪਿਆਰੇ ਆਪਣੇ ਸਹਿਣਸ਼ੀਲਤਾ ਵਾਲੇ ਸੁਭਾਅ ਅਨੁਸਾਰ ਉਪਦੇਸ਼ ਦੇ ਕੇ ਦੂਜੇ ਨੂੰ ਤਾਰਦੇ ਨੇ। ਪਰ ਜਿਵੇਂ ਬਹੁਤ ਸਾਰੇ ਬੱਚੇ ਬੇਰੀ ਦੇ ਬੇਰ ਤੋੜ ਰਹੇ ਸੀ, ਬੇਰ ਤੋੜਦਿਆਂ ਤੋੜਦਿਆਂ ਮਹਾਰਾਜਾ ਰਣਜੀਤ ਸਿੰਘ ਹਾਥੀ ਤੇ ਲੰਘੇ, ਤਾਂ ਉਹ ਵੱਟਾ ਇੱਕ ਉਹਨਾਂ ਦੇ ਜਾਣ ਲੱਗਿਆ। ਸਿਪਾਹੀਆਂ ਨੇ ਬੱਚਿਆਂ ਦੇ ਪਿੱਛੇ ਦੌੜ ਕੇ ਬੱਚਿਆਂ ਨੂੰ ਪਕੜ ਲਿਆ, ਕਹਿੰਦੇ ਜੀ ਇਹਨਾਂ ਨੂੰ ਕੀ ਸਜ਼ਾ ਦੇਈਏ? ਮਹਾਰਾਜਾ ਰਣਜੀਤ ਸਿੰਘ ਜੀ ਥੱਲੇ ਉਤਰਿਆ, ਕਹਿੰਦੇ ਕਿਉਂ ਵੀ ਬੱਚਿਓ, ਅਸੀਂ ਤੁਹਾਡਾ ਕੀ ਵਿਗਾੜਿਆ ਬੇਟਾ, ਤੁਸੀਂ ਸਾਡੇ ਰੋੜਾ ਮਾਰਿਆ। ਕਹਿੰਦੇ ਮਹਾਰਾਜ ਜੀ ਅਸੀਂ ਤੁਹਾਡੇ ਰੋੜਾ ਨਹੀਂ ਮਾਰਿਆ, ਅਸੀਂ ਤਾਂ ਬੇਰੀ ਦੇ ਵੱਟੇ ਮਾਰ ਰਹੇ ਸੀ ਬੇਰ ਖਾਣ ਵਾਸਤੇ, ਇੱਥੋਂ ਬੇਰ ਝੜਦੇ ਨੇ। ਉਸ ਵਕਤ ਆਪਣੇ ਆਪ ਨੂੰ ਕਹਿੰਦਾ, ਉਹ ਕਾਣਿਆ ਇਹ ਬੱਚੇ ਬੇਰੀ ਨੂੰ ਵੱਟਾ ਮਾਰਦੇ, ਬੇਰੀ ਇਹਨਾਂ ਨੂੰ ਮਿੱਠੇ ਫਲ ਦਿੰਦੀ, ਤੂੰ ਰਾਜਾ ਰਣਜੀਤ ਸਿੰਘ ਕਹਾਉਣਾ ਆਪਣੇ ਆਪ ਨੂੰ, ਹੁਣ ਇਹਨਾਂ ਨੇ ਤੇਰੇ ਵੱਟਾ ਮਾਰਿਆ, ਤੈਨੂੰ ਵੀ ਕੁਛ ਦੇਣਾ ਚਾਹੀਦਾ। ਉਸ ਵਕਤ ਉਹਨਾਂ ਬੱਚਿਆਂ ਨੂੰ ਬਹੁਤ ਸਾਰੀਆਂ ਮੋਹਰਾਂ ਦਿੱਤੀਆਂ, ਕਹਿੰਦੇ ਲਓ ਬੇਟਾ ਰਣਜੀਤ ਸਿੰਘ ਦੇ ਰੋੜਾ ਮਾਰਿਆ ਤਾਂ ਮੋਹਰਾਂ ਲਓ, ਬੇਰੀ ਦੇ ਵੱਟਾ ਮਾਰੋਗੇ ਬੇਰ ਮਿਲਣਗੇ, ਪਰ ਰਣਜੀਤ ਸਿੰਘ ਦੇ ਮਾਰੋਗੇ ਤਾਂ ਤੁਹਾਨੂੰ ਮੋਹਰਾਂ ਹੀ ਮਿਲਿਆ ਕਰਨਗੀਆਂ। ਇਸ ਕਰਕੇ ਸਹਿਣਸ਼ੀਲਤਾ ਹੈ ਮਹਾਰਾਜਾ ਰਣਜੀਤ ਸਿੰਘ। ਉਹ ਠੀਕ ਹੈ ਕਿ ਸਮੇਂ ਦੀਆਂ ਕਈ ਖਰਾਬੀਆਂ ਜਾਂ ਕੋਈ ਵਿੱਚ ਊਣਤਾਈਆਂ ਵੀ ਹੋ ਜਾਂਦੀਆਂ ਨੇ, ਪਰ ਐਸਾ ਰਾਜ, ਐਸਾ ਉਹਨਾਂ ਦਾ ਕਾਰਜ, ਐਸਾ ਉਹਨਾਂ ਦਾ ਸੁਭਾਵ, ਐਸੀ ਉਹਨਾਂ ਦੀ ਸਿੱਖੀ, ਉਹ ਮਿਲਣੀ ਬੜੀ ਔਖੀ। ਮਹਾਰਾਜਾ ਰਣਜੀਤ ਸਿੰਘ ਜੀ, ਉਹਨਾਂ ਦੇ ਨਾਲ ਨਾਲ ਜਨਰਲ ਹਰੀ ਸਿੰਘ ਜੀ ਨਲੂਆ, ਹਰੀਆ ਰਾਂਗਲਾ ਹੁਣ ਤੱਕ ਚੱਲਦਾ ਉੱਥੇ ਕਿ ਹਰੀਆ ਆ ਗਿਆ ਹੈ, ਲੋਕ ਬੱਚੇ ਡਰਾਉਂਦੇ ਨੇ ਉਹ ਕਹਿ ਕੇ। तो ऐसे जेडे गुरमुख प्यारे ने उन्होंने सहनशीलता की भी गल करते ने, सहनशीलता किन्नी है उन्होंने प्यारे प्रभु अगे निम्रता सहित प्रार्थना करते ने, फरीदा काले मेंढे कपड़े काला मेंढा वेस। फरीद जी कथन करते ने, हे वाहेगुरु मेरे कपड़े भी काले ने, क्योंकि फरीद जी हमेशा काली भूरी रखा करते सुते। मेरे शरीर का वेस भी तप करके काला हो गया, रंग मेरा काला हो गया। गुण ही भरिया मैं फिरा लोग कह दरवेश, मैं औगुणा का भरिया होया फिरदा पर लोग मैनू फकीर कहते ने, साई फकीर साई है रब का प्यारा है। अथवा कहते ने फरीदा काले मेंढे कपड़े, फरीद जी कथन करते ने कपटी होने करके मेरे साधना रूपी कपड़े काले ने, विषया की प्रबलता करके इंद्रिया रूप मेरे कपड़े काले ने, काला मेंढा वेश। अविद्या दे सहत होने करके मेरे मन का वेश भी काला है। गुण ही भरिया मैं फिरा लोग कह दरवेश, हे खुदा मेरे पहरावे नूं देख के लोग तो मैनूं फकीर साईं कहंदे ने, पर मैं तो गुनाहां दे नाल भरिया फिरदा। तत्ती तोए ना पलवै जे जल टुब्बी दे, जिस तरह तोए जिहड़ा जल करके तत्ती सड़ी हुई खेती कदी भी हरी भरी नहीं हुंदी, चाहे उस नूं जल विच टुब्बियां देना करो, अर्थात खेत नूं वट्टां तक भी भर देवो। इसे तरह जो जीव रूप इसत्री सत्संगत विच आ के विगड़ गई है ना, चाहे उन्हें किन्ना भी समझाइए कदे नहीं सुधर सकती, क्योंकि जेड़ी खेती धुप नाल मारी जावे ना उन्हें पानी दे दे हरी भरी हो सकती है, पर जेड़ी खेती दे उपर दी पानी ही लंघ जावे, पानी का मारिया होया खेत फेर नहीं हरा हुंदा। इसे तरह कहिंदे ने जेड़े सत्संगत विच आ के बिगड़ गए ने उन्हां नूं सुधारना बड़ा औखा। बाहरों लिया के तो किसी ने इत्थे सब कुछ सिखा देंगे समझा देंगे कोई समझ सकता है, पर जिहड़ा इत्थे आके बिगड़ गया उन्हें किवें समझावांगे, उन्हें तो वाहेगुरु समझावे हुण, क्योंकि वह नहीं समझ सकता, उहदे तो दिमाग ते असर ही करना किसी गल ने, उहदे तो सोचनी कुठी हो गई, उहदी जिहड़ी है विनाश काले विपरीत बुद्धि, जदों किसी का नाश हुंदा तो उहदी बुद्धि कुठी हो जाती, जिहदी बुद्धि संगत विच आ गई कुठी हो गई है उहदा अंत समा आ गया। तो इस प्रकार कहिंदे ने कि यह जिहड़ी बिगड़ गई है संगत विच आ के बुद्धि हुण इहनूं किवें शुद्ध कर दईए। कबीर साचा सतगुर क्या करे जो सिखा मैं चूक, अंधे एक ना लागे जो बांस बजाईया फूक। हुण सतगुरु जी की करन जे संगत विच आके भी सिख इन्ना कुछ सुन के भी ओहे प्रकार दा रहे, उसे तरह ही सुभा रहा, बदले ही नहीं अपने आप नूं, नाम दा रस नहीं आया कदे, ओह शुभ गुण ग्रहण नहीं कीते, फिर ओहे जिहदा ओहे जी रहा रहे ओह ढेड को ढेड, तां फिर ओहदा की इलाज है? कहिंदे ओहदा कोई भी इलाज नहीं हो सकता। जो जीव रूप इसत्री वेदा शास्त्र नूं पढ़ के बद ज्ञानन होई है, चाहे उस नूं अनेक प्रकार दी उक्तियां जुगतियां करके उपदेश भी देना करिए, तां भी वह शुभ गुणा संयुक्त नहीं हो सकती। जिवें जिहड़ा तोए ना जल दी ना प्राप्ति होने करके तत्ती सड़ी हुई खेती है, जे उहनूं जल विच टुब्बियां देईए भाव वट्टा तक जल भर देईए तां उह खेती जिहड़ी हरी भरी हो जांदी है, जिहड़ी धुक दी साड़ी होवे। इसे प्रकार सत्संग रूपी जल की प्राप्ति होने करके जिन्हां दी बुद्धि रूप खेती जिहड़ी है तो कर्मां करके सड़ी हुई है ना, जेकर वह सत्संग रूप जल विच टुब्बियां लगवा भी दईए तां ओह बुद्धि रूप खेती शुभ गुणा रूपी पत्तियां नाल ते करुणा मैत्री मुत्ता पेख्या रूप टाणियां नाल पल जांदी है, क्योंकि सत्संग दे प्रताप करके बड़े बड़े धाड़वी डाकू संत बन जांदे ने, जिवें भाई विधि चंद संत तां पहलां डाकू पर सत्संगत होण करके गुरमुख गुरु का ऐसा सिख बनिया जो है जा विधि चंद वर्गा हुण सिख ही नहीं कोई होया, इन्ना सियाने गुरसिख जिन्हां दे पहले नंबर च नाम आउंदा भाई विधि चंद। लाहौर दे रहण वाले भाई लखू जी पहले धाड़वी सी पर गुरु रामदास की कृपा करके गुरमुख बने, जो रोजाना नियम अनुसार 21 पाठ जपजी साहब दे करदे, जिन्हां दे वचना करके भाई बुद्धू का फिर आवा ही कच्चा रह गया। होर किन्नियां दी उदाहरणा वाल्मीकि जी भी सतसंगत विच मिल गए जदों। इस तरह कहने जे सत्संगत विच मिलके जे इत्थे आके सुधर गया तां उन्हें सब कुछ खट लिया, जिहड़ा इत्थे आके बिगड़ गया वह हुण दुबारा नरकां दी तैयारी शुरू कर ली। उन्हें बज्जर पाप न लथनी जो कीते गंगा, जिहड़े पाप गंगा ते जाके बख्शा सकदे हां वह तां बख्शे गए, पर जिहड़े गंगा उत्ते जाके जेबां कटदे ने माड़े काम करदे ने कहिंदे उह कित्थे बख्शाउण जाऊगा, कितें वी नहीं जा सकदा। इस तरह जिहड़ा सत्संगत विच आके माड़ा काम करना है इथों का फिर कितने नहीं बख्शा जाना, क्योंकि संगत ने दुरकार दिता जी। ਫਰੀਦਾ ਜੋ ਡੋਹਾਗਣ ਰੱਬ ਦੇ ਚੂਰੇਂਦੀ ਚੂਰੇ। ਫਰੀਦ ਜੀ ਕਥਨ ਕਰਦੇ ਨੇ ਜਿਹੜੀ ਜੀਵ ਰੂਪ ਇਸਤਰੀ ਰੱਬ ਦੀ ਦੁਹਾਗਣ ਹੈ ਭਾਵ ਪ੍ਰਭੂ ਤੋਂ ਬਿਨਾਂ ਵਿਛੜੀ ਫਿਰਦੀ ਹੈ, ਉਹ ਝੂਰਨੇ ਵਾਲੀ ਹੋ ਕੇ ਝੂਰਦੀ ਹੀ ਰਹਿੰਦੀ ਹੈ, ਉਹਦੇ ਮਨ ਵਿੱਚ ਝੋਰਾ ਹੀ ਰਹਿਣਾ ਹੈ, ਉਹ ਹਮੇਸ਼ਾ ਝੂਰਦੀ ਹੀ ਰਹੇਗੀ ਕਿਉਂਕਿ ਉਹਨੂੰ ਪ੍ਰਾਪਤੀ ਨਹੀਂ ਹੋਈ, ਉਹਦੇ ਉੱਤੇ ਕੋਈ ਕਿਰਪਾ ਹੀ ਨਹੀਂ ਹੋਈ। ਜਾਂ ਕੁਆਰੇ ਤਾਂ ਚਾਓ ਵਿਵਾਹੇ ਤਾਂ ਮਾਮਲੇ। ਜਦੋਂ ਲੜਕੀ ਕੁਆਰੀ ਹੁੰਦੀ ਹੈ ਉਹਨੂੰ ਵਿਆਹ ਕਰਾਉਣ ਦਾ ਬੜਾ ਚਾਓ ਚੜਿਆ ਰਹਿੰਦਾ ਹੈ। ਜਿਸ ਵੇਲੇ ਵਿਆਹੀ ਜਾਂਦੀ ਫਿਰ ਸਹੁਰੇ ਘਰ ਜਾ ਕੇ ਧੰਦੇ ਗਲ ਪੈ ਜਾਂਦੇ ਨੇ। ਵਿਆਹ ਹੋਣ ਤੇ ਜਿਸ ਵੇਲੇ ਘਰ ਦੇ ਬਹੁਤੇ ਰਝੇਵਿਆਂ ਚ ਫਸ ਜਾਂਦੀ ਤਾਂ ਚਾਹੁੰਦੀ ਕਿ ਮੈਂ ਫੇਰ ਕੁਆਰੀ ਹੋ ਜਾਵਾਂ। ਪਰ ਫਰੀਦਾ ਇਹੋ ਪਛੋਤਾਓ ਵਤ ਕੁਆਰੀ ਨਾ ਥੀ ਹੈ। ਫਰੀਦ ਜੀ ਕਥਨ ਕਰਦੇ ਨੇ ਉਸਦੇ ਮਨ ਵਿੱਚ ਬੜਾ ਭਾਰੀ ਪਛਤਾਵਾ ਰਹਿੰਦਾ ਕਿ ਜੇ ਉਹ ਵਤ ਫੇਰ ਕੁਆਰੀ ਨਹੀਂ ਹੋ ਸਕਦੀ, ਕਿਉਂਕਿ ਜੇ ਪਤੀ ਨੂੰ ਛੱਡੇ ਤਾਂ ਦੁਹਾਗਣ ਛੁੱਟੜ ਹੋ ਜਾਂਦੀ, ਜੇ ਪਤੀ ਮਰ ਜਾਵੇ ਤਾਂ ਰੰਡੀ ਹੋ ਜਾਂਦੀ ਹੈ, ਪਰ ਉਹ ਪਹਿਲਾਂ ਕੁਆਰਾ ਪੁਣਾ ਪ੍ਰਾਪਤ ਨਹੀਂ ਹੁੰਦਾ ਦੁਬਾਰਾ ਉਹਨੂੰ। ਉਹ ਹੁਣ ਇਸੇ ਨੂੰ ਅੰਤਰੀਵ ਅਰਥ ਚ ਕਹਿੰਦੇ ਨੇ ਕਿ ਜਾਂ ਕੁਆਰੀ ਤਾਂ ਚਾਓ। ਜਿੰਨਾ ਚਿਰ ਜੀਵ ਰੂਪ ਇਸਤਰੀ ਕੁਆਰੀ ਸੀ ਭਾਵ ਕਾਲ ਰੂਪ ਲਾੜੇ ਨਾਲ ਨਹੀਂ ਸੀ ਵਿਆਹੀ ਸੀ, ਉਹਨਾਂ ਚਿਰ ਇਹਨੂੰ ਪਦਾਰਥ ਅਤੇ ਵਿਸ਼ਿਆਂ ਦੇ ਭੋਗਣੇ ਦਾ ਬੜਾ ਚਾਅ ਲੱਗ ਰਿਹਾ। ਪਰ ਵਿਵਾਹੀ ਤਾਂ ਮਾਮਲੇ, ਜਿਸ ਵਕਤ ਜੀਵ ਰੂਪ ਇਸਤਰੀ ਕਾਲ ਰੂਪ ਲਾੜੇ ਨਾਲ ਵਿਆਹੀ ਗਈ ਤਾਂ 84 ਲੱਖ ਜੂਨ ਦੇ ਦੁੱਖਾਂ ਰੂਪੀ ਮਾਮਲੇ ਭੋਗਣੇ ਪੈ ਗਏ। ਉਸ ਵੇਲੇ ਦੁਖੀ ਹੋਈ, ਚਾਹੁੰਦੀ ਕਿ ਮੈਂ ਹੁਣ ਕੁਆਰੀ ਹੋ ਜਾਵਾਂ ਭਾਵ ਮਨੁੱਖਾ ਜਨਮ ਫੇਰ ਮਿਲ ਜਾਵੇ। ਫਰੀਦਾ ਇਹੋ ਪਛੋਤਾ। ਫਰੀਦ ਜੀ ਕਥਨ ਕਰਦੇ ਨੇ ਉਹਦੇ ਮਨ ਵਿੱਚ ਇਹ ਬੜਾ ਭਾਰੀ ਪਛਤਾਵਾ ਰਹਿ ਜਾਂਦਾ ਹੈ ਜੋ ਕਿ ਵਤ ਕੁਆਰੀ ਨਾ ਸੀ ਹੈ। ਹੁਣ ਵਤ ਫਿਰ ਮਨੁੱਖਾ ਜਨਮ ਦੀ ਪ੍ਰਾਪਤੀ ਰੂਪ ਕੁਆਰੇ ਪੁਣੇ ਦੇ ਸਹਿਤ ਨਹੀਂ ਹੋ ਸਕਦਾ। ਜਾਂ ਕੁਆਰੀ ਤਾਂ ਚਾਓ। ਜਿੰਨਾ ਚਿਰ ਜੀਵ ਰੂਪ ਇਸਤਰੀ ਕੁਆਰੀ ਹੈ ਭਾਵ ਗੁਰੂ ਧਾਰਨ ਨਹੀਂ ਕਰਦੀ, ਉਹਨਾਂ ਚਿਰ ਇਹਦੇ ਮਨ ਵਿੱਚ ਚਾਓ ਉਤਸ਼ਾਹ ਹੁੰਦਾ ਕਿ ਮੇਰਾ ਛੇਤੀ ਛੇਤੀ ਗੁਰਾਂ ਨਾਲ ਵਿਵਾਹ ਹੋ ਜਾਵੇ ਤਾਂ ਕਿ ਮੈਂ ਵੀ ਫਕੀਰੀ ਧਾਰ ਕੇ ਵੈਰਾਗ ਆਦਿਕ ਸਾਧਨਾ ਨੂੰ ਕਰਾਂ। ਪਰ ਕਹਿੰਦੇ ਨੇ ਜਿਸ ਵੇਲੇ ਵਿਵਾਹੀ ਤਾਂ ਮਾਮਲੇ, ਪਖੰਡੀ ਗੁਰਾਂ ਨਾਲ ਵਿਵਾਹੀ ਗਈ ਤਾਂ ਖੇਤੀ ਆਦਿਕਾਂ ਕਰਨ ਰੂਪ ਮਾਮਲੇ ਧੰਦੇ ਇਹਦੇ ਗਲ ਪੈ ਗਏ। ਗੁਰਾਂ ਨੇ ਹੱਥ ਵਿੱਚ ਰੰਬਾ ਦੇ ਕੇ ਕਿਹਾ, ਜਾ ਪਹਿਲੇ ਗਊਆਂ ਮੱਝੀਆਂ ਵਾਸਤੇ ਹਰਾ ਹਰਾ ਘਾਹ ਵੱਢ ਕੇ ਲਿਆ, ਘੋੜਿਆਂ ਆਦਿਕ ਦੀ ਸੇਵਾ ਕਰ, ਇਹੀ ਤੇਰਾ ਧਰਮ ਹੈ। ਖੁਰਪਾ ਖੜੀਆਂ ਮੰਤਰ ਦ੍ਰਿੜੀਆਂ ਹਰੀਹਰ ਦੰਭ ਨਿਕੰਦਨ ਅਸਲੀ ਕੁਮਾਰ ਪਾਲਨ ਯਹੀ ਧਰਮ ਸਨਾਤਨ। ਇਹੋ ਜਿਹੇ ਮਾਮਲਿਆਂ ਦੇ ਪੈਣ ਤੇ ਸਿੱਖ ਦੇ ਹਿਰਦੇ ਚ ਫਿਰ ਆਨੰਦ ਨਹੀਂ ਰਹਿੰਦਾ। ਫੂਲੇ ਫਲੇ ਨਾ ਬੈਤ ਕੋਟਕ ਬਰਸੇ ਸੁਧਾ ਰਸ, ਮੂਰਖ ਹਿਰਦੇ ਨਾ ਚੈਨ ਜੇ ਗੁਰ ਮਿਲੇ ਬਰੰਚ ਸਨ। ਫਰੀਦਾ ਇਹੋ ਪਛੋਤਾਓ। ਫਰੀਦ ਜੀ ਕਥਨ ਕਰਦੇ ਨੇ ਜੀਵ ਰੂਪ ਇਸਤਰੀ ਦੇ ਹਿਰਦੇ ਚ ਇਹ ਬੜਾ ਭਾਰੀ ਪਛਚਾਤਾਪ ਹੁੰਦਾ, ਵੱਟ ਕੁਆਰੀ ਨਾ ਥੀ ਹੈ। ਉਹ ਫਿਰ ਕੁਆਰੇ ਪੁਣੇ ਦੇ ਸਹਿਤ ਨਹੀਂ ਹੁੰਦੀ ਭਾਵ ਗ੍ਰਿਸ਼ਤ ਆਸ਼ਰਮ ਧਰਮ ਦੇ ਸਹਿਤ ਨਹੀਂ ਹੋ ਸਕਦੀ। ਇਹ ਵੀ ਇੱਕ ਨਿਯਮ ਕਿ ਵਾਹਿਗੁਰੂ ਨਾਲ ਮਿਲਣ ਦਾ ਜੋ ਪ੍ਰੇਮ ਘਰੋਂ ਨਿਕਲਣ ਵੇਲੇ ਹੁੰਦਾ ਨਾ, ਉਹ ਪ੍ਰੇਮ ਮਾਮਲਿਆਂ ਵਿੱਚ ਫਸਣ ਕਰਕੇ ਫੇਰ ਨਹੀਂ ਰਹਿੰਦਾ। ਜਾਂ ਕੁਆਰੀ ਤਾਂ ਚਾਓ। ਜਾਂ ਇਹ ਜੀਵ ਰੂਪ ਇਸਤਰੀ ਕੁਆਰੀ ਸੀ ਅਰਥਾਤ ਪਰਮਾਤਮਾ ਰੂਪ ਪਤੀ ਨਾਲ ਨਹੀਂ ਵਿਆਹੀ ਸੀ ਤਾਂ ਇਹਦੇ ਚਿੱਤ ਵਿੱਚ ਬੜਾ ਉਤਸ਼ਾਹ ਸੀ, ਜਿਸ ਕਰਕੇ ਅੰਮ੍ਰਿਤ ਵੇਲੇ ਉੱਠ ਕੇ ਸਾਧਨਾ ਸੰਯੁਕਤ ਨਾਮ ਸਿਮਰਨ ਦਾ ਅਭਿਆਸ ਕਰਦੀ ਸੀ। ਵਿਵਾਹੀ ਤਾਂ ਮਾਮਲੇ। ਹੁਣ ਜਿਸ ਵੇਲੇ ਪਰਮੇਸ਼ਰ ਪਤੀ ਦੀ ਪ੍ਰਾਪਤੀ ਹੋ ਗਈ, ਵਿਆਹੀ ਗਈ ਤਾਂ ਮਾਂ ਮਲੇ, ਮਾਇਆ ਆਦਿਕ ਜਿਹੜੇ ਪਦਾਰਥ ਸੀ ਉਹ ਮਲ ਦਿੱਤੇ। ਹੁਣ ਮਾਂ ਤੇ ਜਿਹੜੇ ਸੀ ਮਲੇ, ਮਾਮਲੇ ਪਹਿਲਾਂ ਤਾਂ ਇਕੱਠਾ ਹੀ ਅਰਥ ਸੀ ਨਾ, ਹੁਣ ਮਾਂ ਮਲੇ, ਮਾਇਆ ਹੀ ਮਲ ਦਿੱਤੀ, ਪਦਾਰਥ ਮਲ ਕੇ ਰੱਖ ਦਿੱਤੇ ਕਿਉਂਕਿ ਵਾਹਿਗੁਰੂ ਦੀ ਪ੍ਰਾਪਤੀ ਹੋ ਗਈ। ਫਰੀਦਾ ਇਹੋ ਪਛੋਤਾ ਵਤ ਕੁਆਰੀ ਨਾ ਥੀ ਹੈ। ਫਰੀਦ ਜੀ ਕਥਨ ਕਰਦੇ ਨੇ ਉਸ ਕੁਆਰ ਪੁਣੇ ਰੂਪ ਪਸ਼ਚਾਤਾਪ ਜਦ ਦੁੱਖ ਹੈ ਇਹ ਵਤ ਨਾ ਥੀ ਹੈ, ਫੇਰ ਨਹੀਂ ਹੁੰਦਾ, ਕਿਉਂਕਿ ਪ੍ਰਭੂ ਦੀ ਪਤੀ ਦੀ ਪ੍ਰਾਪਤੀ ਹੋਣ ਕਰਕੇ ਫਿਰ ਜਗਿਆਸੂ ਅਵਸਥਾ ਵਿੱਚ ਨਹੀਂ ਆਉਂਦਾ, ਅਤੇ ਇੱਕ ਵਾਰ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਵੇ ਤਾਂ ਫਿਰ ਉਹ ਕਦੇ ਵਿਛੜਦਾ ਨਹੀਂ ਹੈ। ਤੇ ਕਹਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਪੰਚਮ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਕਿ ਸਖੀ ਵਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਭਲੀ ਭਗਵੰਤ ਹੈ। ਇਹ ਐਸੀ ਭਗਵੰਤ ਦੀ ਰੀਤੀ ਹੈ ਕਿ ਇੱਕ ਵਾਰੀ ਵਾਹਿਗੁਰੂ ਵਸ ਵਿੱਚ ਆ ਜਾਏ ਫਿਰ ਉਹ ਛੱਡ ਕੇ ਨਹੀਂ ਜਾਂਦਾ ਇਸ ਜੀਵ ਨੂੰ। ਕੱਲਰ ਦੀ ਛੱਪੜੀ ਜਿਹੜੀ ਹੈ ਉੱਪਰ ਹੰਸਾਂ ਨੂੰ ਬੈਠਿਆਂ ਦੇਖ ਕੇ ਫਰੀਦ ਜੀ ਕਥਨ ਕਰਦੇ ਨੇ, ਕੱਲਰ ਕੇਰੀ ਛੱਪੜੀ ਆਏ ਉਲੱਥੇ ਹੰਜ। ਜਿਸ ਤਰ੍ਹਾਂ ਕੱਲਰ ਦੀ ਛੱਪੜੀ ਉੱਤੇ ਹੰਸ ਆ ਕੇ ਬੈਠ ਗਏ, ਪ੍ਰਾਪਤ ਹੋਏ, ਉਲੱਥੇ ਤੋਂ ਭਾਵ ਆ ਕੇ ਲੈ ਗਏ। ਕਿੰਜੂ ਬੋੜਨ ਨਾ ਪੀਵ ਹੈ ਉੱਡਣ ਸੰਦੇ ਡੰਜ। ਹੁਣ ਕੱਲਰ ਦੀ ਛੱਪੜੀ ਵਿੱਚ ਉਸ ਹੰਸ ਜਿਹੜੇ ਨੇ ਉਹ ਆਪਣੀ ਚੁੰਜ ਨੂੰ ਡੋਬਦੇ ਤਾਂ ਹਨ ਪਰ ਕੌੜਾ ਪਾਣੀ ਹੋਣ ਕਰਕੇ ਉਹਨੂੰ ਪੀਂਦੇ ਨਹੀਂ, ਅਤੇ ਉਹਨੂੰ ਉੱਥੋਂ ਉੱਡ ਜਾਣ ਦੀ ਹੁਣ ਲਾਲਸਾ ਲੱਗ ਰਹੀ ਕਿ ਚੱਲੀਏ ਬਈ ਇੱਥੋਂ। ਇਹ ਦ੍ਰਿਸ਼ਟਾਂਤ ਹੈ। ਇਸੇ ਤਰ੍ਹਾਂ ਕਹਿੰਦੇ ਕੱਲਰ ਦੀ ਛੱਪੜੀ ਜੋ ਸੰਸਾਰ ਹੈ ਇਹਦੇ ਵਿੱਚ ਜਿਹੜੇ ਹੰਸ ਕਾਉਣ ਦੇ ਤੱਤ ਵੇਤਾ ਮਹਾਤਮਾ ਆ ਗਏ, ਦੁਨੀਆਂ ਵਿੱਚ ਬ੍ਰਹਮ ਗਿਆਨੀ ਤੱਤ ਵੇਤਾ ਮਹਾਤਮਾ ਜਦੋਂ ਆਏ ਉਹ ਪਦਾਰਥਾਂ ਰੂਪੀ ਜਲ ਵਿੱਚ ਰਸਨਾਂ ਨੂੰ ਡੋਬਦੇ ਤਾਂ ਹਨ ਪਰ ਕੌੜੇ ਦੁੱਖਦਾਈ ਜਾਣ ਕੇ ਪੀਂਦੇ ਨਹੀਂ, ਭਾਵ ਜਿਹੜੇ ਭੋਗ ਬੁੱਧੀ ਕਰਕੇ ਪਦਾਰਥਾਂ ਵਿੱਚ ਖਚਤ ਨਹੀਂ ਹੁੰਦੇ ਉਹਨਾਂ ਨੂੰ ਸੰਸਾਰ ਤੋਂ ਉੜ ਜਾਣ ਦੀ ਭਾਵ ਚਲੇ ਜਾਣ ਦੀ ਚਿੰਤਾ ਲੱਗ ਰਹੀ ਹੈ। ब्रह्म ज्ञानी हमेशा ही चाहता मैं शरीर छड़ जावा हुण मैं चलिया जावा पर परालब्ध भोगनी पैंदी करके बैठा रहिंदा है पर उहदा चित संसार च नहीं हुंदा चित वाहिगुरू च जुड़िया हुंदा तो पहला कहे प्रसंग नूं फिर कथन करदे ने हंस उडर कोधरा पया लोक विडारण जाए दृष्टान दिंदे ने कि एक बार एक हंस कोधरे दे खेत विच आ के पिया बैठा पर उहदा खेत दा जिहड़ा राखा सी ना उह भज्जिया डांग लै के इहदे वास्ते कोधरा सुकना पाया हुआ कि हंस कोधरा ना खा जाए आके गहला लोग ना जानदा हंस ना कोधरा खाए गहला जिहड़ा भुला हुआ पुरुष नहीं जानता कि हंस तो कोधरे की रोटी खाता नहीं ना कोधरा खाता पखड़ा कोधरे तो भाव जिहड़ा पखड़ा हुंदा है हंस कितने पखड़ा खाता हंसा हीरा मोती चुगना बग डड्डा भालन जाए हुण दा दृष्टांत दिंदे ने कहिंदे इसे तरह हंस जो तत वेता महात्मा है वह किसी के प्रेरे हुए उड़ के भाव चल के किसी स्थान ते आके बैठ जांदे ने पर संसारी पुरश उन्होंने हटाउण वास्ते जांदे ने कि तुसी इत्थों चले जाओ पर यह भुलिया हुआ पुरश जानदा नहीं कि पूर्ण वैरागवान महात्मा रूप तां हंस तां कोधरे नूं खांदे ही नहीं भाव अपनी मलकीयत मन के किसी जगह ते कब्जा नहीं करदे उह लोक एवें भजाउण ते लगे रहिंदे तुसी इत्थे चले जाओ कहिंदे उह तां इह जगह ते कब्जा तां नहीं करन नूं फिरदे उह तां भला करन वास्ते आए ने उहदा तां मौज दे मालक ने जदों जी कीता जिद्धर नूं जी कीता चले जाणगे इस प्रकार भगत जी ने कृपा की 65 श्लोकों तक अपना यह श्लोक श्रवण किए ने हिरदे च बसाइए जिस करके लोग सुखी लोग सहल हो जाए वाहिगुरु जी का खालसा वाहिगुरु जी की फतेह तू ठा फरमाउंदे ने चल चल गईयां पंखियां जिनी वसाए तल दृष्टांत दिंदे ने एक जिवें पंछियां दियां डारां दियां डारां चल चल चलने वालियां होके चलिया गई ने जिन्होंने समुद्रा के तले तक बच्चे आदक दे के स्थान वसा दिते ने इस प्रकार फौजा रूप खंभा वालिया राजा रूप पंछियों दियां डारां चलने वालियां होके चलिया गई ने भाव जेड़े दुर्योधन कारू दलीप मान धाता सिकंदर वर्गे वड्डे वड्डे राजे भी मर खप गए ने जिन्हां राजिया ने तल तो भाव तल के भाव देश वसाउणा कीते फरीदा सर भरिया पी चल सी थके कवल एकल हुण फिर जी कथन करदे ने कि पी जिहड़ा उन्हां राजां दी न्याई इस भरे हुए सर सरोवर संसार ने भी चलिया जाणा रहना इन्हां ने भी नहीं इन्हां ने भी चले जाणा है पर जो इकला एक महात्मा रूपी कमला ने ही 84 लाख जूनिया के चक्कर तो रहत हो के वाहेगुरु में स्थित रहना कमल फुल दी न्याई जो निर्लेप जो प्रभु परमात्मा है एक उसने ही इस स्थान के उत्ते स्थित रहना एक दिन फरीद जी नूं नींद ने बड़ा जोर पाया तो मन आलसी होके सौण दे यत्न करन लग पिया उस वेले अपने मन नूं समझाउंदे होए आखदे ने फरीदा इट सिरहाणे होए सवण कीड़ा लड़ियो मास फरीद जी कथन करदे ने हे मना जिस वेले एक मास शरीर नूं जम रूपी कीड़ा लड़ेगा तां कबर विच इट सिरहांदी सिरहाणे रख के ते भोए जमीन उपर ही सौना होवेगा अंत समय कबर विच इट सिरहाणे होवेगी ते जमीन ते सौना होवेगा अते कीड़ियां दा दल तेरे मास नूं तेरे शरीर नूं लड़ेगा तेरे शरीर दे मास नूं कीड़े तोड़ तोड़ के खा जाणगे खेतड़िया जुग वापरे एक तपया पास एक पासे पया होया अकले ही जुग वापरे भाव जुग बीत जाणगे श्री जी अपने मन नूं समझाउंदे ने कि उस वेले तूं रज के सौं लवीं हुण तां सिमरन कर लै एक बार फरीद जी किधरे जा रहे सी अगे जो मोकले वाला राजा किधरे बाहर जाण दी तैयारी विच सी इसलिए वह अपनी तैयारी जल्दी करवाउण वास्ते लोकां नूं बाजार दे विच फड़ के कम दे विच लाई जांदा सी जदों फरीद जी उधरों लंघे तां इन्हां नूं भी कम कराउण वास्ते फड़ लिया अगों की देखिया कि राजे दे महलां विच कोई राजे दे इशनान वास्ते पाणी भर रहा कोई तौलिया साबण लै के खड़ा है राजे की उड़ीक कर रहा कोई समान बन रहा इस तरह बहुत सारे ਵਿਗਾੜੀ ਦੁੱਖ ਸਹਿਤ ਵੱਖੋ ਵੱਖੋ ਕੰਮਾਂ ਵਿੱਚ ਲੱਗੇ ਦੇਖ ਕੇ ਫਰੀਦ ਜੀ ਨੇ ਇਹ ਸਲੋਕ ਉਚਾਰਨ ਕੀਤਾ ਹੈ। ਫਰੀਦਾ ਧੰਨੀ ਘੜੀ ਸਬੰਧਵੀ ਟੁੱਟੀ ਨਾਗਰ ਲੱਜ। ਫਰੀਦ ਜੀ ਕਥਨ ਕਰਦੇ ਨੇ ਕਿ ਟੁੱਟੀ ਨਾਗਰ ਲੱਜ, ਸੁੰਦਰ ਸਵਾਸਾਂ ਰੂਪੀ ਲੱਜ ਦੇ ਟੁੱਟ ਜਾਣ ਕਰਕੇ ਰਾਜੇ ਦੀ ਜਿਹੜੀ ਸਬੰਧਵੀ ਸ੍ਰੇਸ਼ਟ ਰੰਗ ਵਾਲੀ ਭਾਵ ਗੋਰੇ ਰੰਗ ਵਾਲੀ ਦੇਹ ਰੂਪੀ ਘੜੀ ਹੈ, ਇਹ ਭੱਜ ਜਾਵੇਗੀ। ਜਿਹੜਾ ਲੋਕਾਂ ਨੂੰ ਭਜਾਉਂਦਾ ਫਿਰਦਾ, ਅਜ਼ਰਾਇਲ ਫਰੇਸ਼ਤਾ ਕੈ ਕਰ ਨਾਠੀ, ਅੱਜ ਅਜ਼ਰਾਇਲ ਨਾਮ ਕਰਕੇ ਇੱਕ ਫਰੇਸ਼ਤਾ ਹੈ, ਅੱਜ ਕੈ ਘਰ ਕਿਸ ਦੇ ਘਰ ਵਿੱਚ ਨਾਠੀ ਹੈ, ਪ੍ਰਾਹੁਣਾ ਬਣ ਕੇ ਆਵੇਗਾ, ਭਾਵ ਇਸ ਮੋਕਲੇ ਰਾਜੇ ਦੇ ਘਰ ਆਵੇਗਾ ਜੋ ਬੇਗਨਾਹ ਲੋਕਾਂ ਨੂੰ ਵਿਗਾੜ ਲਈ ਪਕੜ ਕੇ ਦੁੱਖ ਦੇ ਰਿਹਾ ਹੈ। ਇਤਨੇ ਨੂੰ ਰਾਜਾ ਤਿਆਰ ਹੋ ਕੇ ਘੋੜੇ ਤੇ ਸਵਾਰ ਹੋ ਕੇ ਰਾਜਧਾਨੀ ਤੋਂ ਬਾਹਰ ਨਿਕਲਿਆ ਤਾਂ ਜਿਉਂ ਹੀ ਘੋੜੇ ਦਾ ਪੈਰ ਪੱਥਰ ਨਾਲ ਅੜਕੇ ਤਿਲਕਿਆ, ਉਸੇ ਵਕਤ ਰਾਜਾ ਉੱਪਰ ਡਿੱਗ ਕੇ ਮ੍ਰਿਤੂ ਹੋ ਗਿਆ। ਇਹ ਦੇਖ ਕੇ ਫਿਰ ਇਹ ਸਲੋਕ ਅੱਗੇ ਉਚਾਰਿਆ ਹੈ। ਫਰੀਦਾ ਧੰਨੀ ਘੜੀ ਸਬੰਧਵੀ ਟੁੱਟੀ ਨਾਗਰ ਲੱਜ। ਫਰੀਦ ਜੀ ਕਥਨ ਕਰਦੇ ਨੇ, ਭਾਈਓ ਘਬਰਾਓ ਨਾ, ਹੁਣ ਤਾਂ ਤੁਹਾਡੀ ਬੰਦ ਖਲਾਸੀ ਹੋ ਗਈ, ਕਿਉਂਕਿ ਨਾਗਰ ਜੋ ਸੁੰਦਰ ਅਵਸਥਾ ਰੂਪੀ ਲੱਜ ਦੇ ਟੁਕੜੇ ਕਰਕੇ ਰਾਜੇ ਦੀ ਜਿਹੜੀ ਸਬੰਧਵੀ ਸ੍ਰੇਸ਼ਟ ਰੰਗ ਵਾਲੀ ਦੇਹ ਰੂਪੀ ਘੜੀ ਭੱਜ ਗਈ। ਜੋ ਸੱਜਣ ਭੋਏ ਭਾਰ ਥੇ ਸੇ ਕਿਉਂ ਆਵੇ ਅੱਜ, ਜਿਹੜੇ ਸੱਜਣ ਪਿਰਥਵੀ ਦੇ ਉੱਤੇ ਭਾਰ ਥੇ ਬੋਝ ਰੂਪ ਸਨ, ਉਹ ਅੱਜ ਫਿਰ ਕਿਵੇਂ ਆਉਣਗੇ? ਪਰ ਉਹ ਹੁਣ ਨਹੀਂ ਆਉਣਗੇ, ਉਹ ਤਾਂ ਹੁਣ ਸਮਾਪਤ ਹੋ ਗਏ। ਇੱਕ ਦਿਨ ਫਰੀਦ ਜੀ ਕਿਤੇ ਜਾ ਰਹੇ ਸੀ, ਰਸਤੇ ਚ ਜਾਂਦਿਆਂ ਜਾਂਦਿਆਂ ਇੱਕ ਅਜਿਹਾ ਪਾਪ ਆਤਮਾ ਪੁਰਸ਼ ਮਿਲਿਆ ਜਿਸਨੇ ਕਦੇ ਨਮਾਜ਼ ਹੀ ਨਹੀਂ ਸੀ ਪੜ੍ਹੀ। ਉਹਨੂੰ ਹੁਣ ਸਮਝਾਉਂਦਿਆਂ ਹੋਇਆ ਇਹ ਸਲੋਕ ਉਚਾਰਨ ਕਰਦੇ ਨੇ, ਬੜੇ ਗੁੱਸੇ ਚ ਆ ਗਏ, ਕਹਿਣ ਲੱਗੇ ਕਦੇ ਨਮਾਜ਼ ਨਹੀਂ ਪੜ੍ਹੀ ਤੂੰ, ਇਹ ਨਮਾਜ਼ ਨਹੀਂ ਪੜ੍ਹਨ ਕਰਕੇ ਫਿਰ ਉਹਨੂੰ ਹੁਣ ਐਸੀਆਂ ਡਾਂਟਾਂ ਦੇਣਗੇ ਜਿਹੜੀਆਂ ਡਾਂਟਾਂ ਨਾਲ ਨਾਲ ਸਭ ਨੂੰ ਹੀ ਪੈ ਜਾਂਦੀਆਂ ਨੇ, ਜਿਹੜੇ ਨਿਤਨੇਮ ਨਹੀਂ ਕਰਦੇ, ਜਿਹੜੇ ਪਾਠ ਨਹੀਂ ਕਰਦੇ, ਉਹਨਾਂ ਵਾਸਤੇ ਇਹ ਸਭ ਕੁਛ ਬਰਾਬਰ ਹੀ ਚਲਾ ਜਾਣਾ। ਫਰੀਦਾ ਬੇਨਵਾਜਾ ਕੁੱਤਿਆ ਇਹ ਨਾ ਭਲੀ ਰੀਤ। ਫਰੀਦ ਜੀ ਕਥਨ ਕਰਦੇ ਨੇ, ਇਹ ਨਮਾਜ਼ ਦੇ ਨਾਮ ਪੜ੍ਹਨ ਵਾਲੇ ਕੁੱਤਿਆ, ਤੇਰੇ ਵਾਸਤੇ ਤਾਂ ਇਹ ਚੰਗੀ ਰੀਤੀ ਨਹੀਂ ਹੈ। ਬਹੁਤ ਡਾਂਟ ਦਾ ਉਪਦੇਸ਼ ਹੈ ਇਹ। ਕਦੇ ਹੀ ਚੱਲ ਨਾ ਆਇਆ ਪੰਜੇ ਵਕਤ ਮਸੀਤ। ਹੁਣ ਮਸੀਤ ਵਿੱਚ ਪੰਜਾਂ ਵਕਤਾਂ ਵਿੱਚੋਂ ਕਿਸੇ ਵਕਤ ਵੀ ਤੂੰ ਨਮਾਜ਼ ਪੜ੍ਹਨ ਵਾਸਤੇ ਚੱਲ ਕੇ ਨਹੀਂ ਆਇਆ, ਕਿਉਂਕਿ ਮਸੀਤ ਵਿੱਚ ਨਮਾਜ਼ ਗੁਜ਼ਾਰਨ ਦੇ ਪੰਜ ਵਕਤ ਨੇ, ਪੰਜ ਨਿਵਾਜਾ ਵਕਤ, ਪੰਜ ਪੰਜਾ ਪੰਜੇ ਨਾਉ, ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਣਾਏ, ਕਰਨੀ ਕਲਮਾ ਆਖਿਆ ਤਾਂ ਮੁਸਲਮਾਨ ਸੁਦਾਏ। ਅਵਲ ਸਿਫਤ, ਦੂਜੀ ਸਾਬੂਰੀ, ਤੀਜਾ ਹਲੇਮੀ, ਚੌਥਾ ਖੈਰੀ, ਪੰਜਵੇਂ ਪੰਜੇ, ਇਕਤ ਮੁਕਾਮੇ, ਇਹ ਪੰਜ ਵਕਤ ਤੇਰੇ ਅਪਰ ਪਰਾ। ਨਮਾਜ਼ ਵਿੱਚ ਪੱਕਿਆਂ ਕਰਨ ਲਈ ਉਹਨੂੰ ਫਿਰ ਆਖਦੇ ਨੇ, ਉੱਠ ਫਰੀਦਾ ਉਰੂ ਸਾਜ, ਸੁਬਹ ਨਿਵਾਜ ਗੁਜ਼ਾਰ। ਫਰੀਦ ਜੀ ਕਥਨ ਕਰਦੇ ਨੇ, ਸਭ ਤੋਂ ਪਹਿਲਾਂ ਉੱਠ ਕੇ ਉਦੂ ਕਰ ਅਤੇ ਸੁਬਹ ਜੋ ਸਵੇਰ ਦੀ ਪਹਿਲੀ ਨਮਾਜ਼ ਨੂੰ ਪੜ੍ਹਨਾ ਕਰ। ਉਦੂ ਜੋ ਹੈ ਮੁਸਲਮਾਨਾਂ ਦੇ ਮਤ ਵਿੱਚ ਨਮਾਜ਼ ਪੜ੍ਹਨ ਤੋਂ ਪਹਿਲਾਂ ਜਲ ਵਰਤਨ ਦੀ ਜਿਹਦੀ ਹੁੰਦੀ ਹੈ ਕਿ ਉਦੂ ਕਹਿਣਾ, ਪੰਜ ਸ਼ਨਾਨਾ ਆਪਾਂ ਕਹਿ ਦਿੰਦੇ ਹਾਂ,